ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਰਾਮ ਕਲੀ ਮਹੱਲਾ ਪਹਿਲਾ, ਅੰਤਰ ਉਤ ਭੁਜ ਅਵਰ ਨਾ ਕੋਈ, ਜੋ ਕਹੀਐ ਸੋ ਪ੍ਰਭ ਤੇ ਹੋਈ, ਜੁਗ ਹੈ ਜੁਗੰਤਰ ਸਾਹਿਬ ਸੱਚ ਸੋਈ, ਉਤਪਤ ਪਰ ਲੋ ਅਵਰ ਨਾ ਕੋਈ, ਅੰਤਰ ਉਤ ਭੁਜ ਅਵਰ ਨਾ ਕੋਈ, ਜੋ ਕਹੀਐ ਸੋ ਪ੍ਰਭ ਤੇ ਹੋਈ, ਜੁਗ ਹੈ ਜੁਗੰਤਰ ਸਾਹਿਬ ਸੱਚ ਸੋਈ, ਉਤਪਤ ਪਰ ਲੋ ਅਵਰ ਨਾ ਕੋਈ, ਐਸਾ ਮੇਰਾ ਠਾਕੁਰ ਗਹਿਰ ਗੰਭੀਰ, ਜਿਨ ਜਪਿਆ ਤਿਨ ਹੀ ਸੁਖ ਪਾਇਆ, ਹਰ ਕੈ ਨਾਮ ਨਾ ਲੱਗਾ ਜਮ ਤੀਰ, ਐਸਾ ਮੇਰਾ ਠਾਕੁਰ ਗਹਿਰ ਗੰਭੀਰ, ਜਿਨ ਜਪਿਆ ਤਿਨ ਹੀ ਸੁਖ ਪਾਇਆ, ਹਰ ਕਾ ਨਾਮ ਨਾ ਲੱਗਾ ਜਮ ਤੀਰ, ਰਹਾਉ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ, ਦੀਨ ਦੁਨੀਆ ਦੇ ਮਾਲਕ, ਗੁਰਤਾ ਗੱਦੀ ਤੇ ਬਿਰਾਜਮਾਨ, ਦਸ ਪਾਤਸ਼ਾਹੀਆਂ ਦੇ ਪ੍ਰਤੱਖ ਰੂਪ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਆਪ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਸੱਜ ਬੈਠੇ ਸਤਿਕਾਰਯੋਗ ਗੁਰੂ ਖਾਲਸਾ ਸਾਧ ਸੰਗਤ ਜੀਓ, ਆਪ ਜੀ ਸਾਰੇ ਧੰਨ ਭਾਗੀ ਹੋ, ਵਡਭਾਗੀ ਹੋ, ਜੋ ਕਿ ਗੁਰੂ ਅਸਥਾਨਾਂ ਦੀ ਹਰਿਮੰਦਰ ਸਾਹਿਬ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਦਰਸ਼ਨ ਮੇਲੇ ਕਰਦੇ ਹੋਏ, ਇਸ਼ਨਾਨ ਕਰਦੇ ਹੋਏ, ਹਰ ਰੋਜ਼ ਦੀ ਤਰ੍ਹਾਂ ਗੁਰਦੁਆਰਾ ਦੀਵਾਨ ਹਾਲ ਮੰਜੀ ਸਾਹਿਬ ਵਿਖੇ ਜੋ ਅੰਮ੍ਰਿਤ ਵੇਲੇ ਸ੍ਰੀ ਦਰਬਾਰ ਸਾਹਿਬ ਹਰਿਮੰਦਰ ਸਾਹਿਬ ਵਿੱਚ ਸਤਿਗੁਰੂ ਜੀ ਨੇ ਪ੍ਰਕਾਸ਼ਮਾਨ ਹੋ ਕੇ ਸ੍ਰੀ ਮੁੱਖ ਵਾਕ ਬਖਸ਼ਿਸ਼ ਕੀਤਾ ਸੀ, ਉਸ ਦੀ ਵਿਚਾਰ ਸੁਣਨ ਵਾਸਤੇ ਅਸਥਾਨ ਤੇ ਹਾਜ਼ਰੀ ਭਰ ਰਹੇ ਹੋ, ਔਰ ਦੇਸ਼ਾਂ ਵਿਦੇਸ਼ਾਂ ਵਿੱਚ ਦੂਰ ਨੇੜੇ ਘਰਾਂ ਵਿੱਚ ਬੈਠ ਕੇ ਵੀ ਗੁਰੂ ਕੀ ਬਾਣੀ ਨਾਲ ਜੁੜੇ ਹੋਏ ਹੋ। ਸਾਰੇ ਅਰਦਾਸ ਕਰੀਏ ਧੰਨ ਗੁਰੂ ਗ੍ਰੰਥ ਸਾਹਿਬ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਕਿਰਪਾ ਕਰਨ, ਗੁਰੂ ਕਾ ਉਪਦੇਸ਼ ਮਨ ਦੀ ਇਕਾਗਰਤਾ ਬਖਸ਼ਿਸ਼ ਕਰਨ, ਤਾਂ ਕਿ ਇਸ ਅਮੋਲਕ ਜੀਵਨ ਦਾ, ਮਨੁੱਖਾ ਜੀਵਨ ਦਾ ਉਧਾਰ ਗੁਰੂ ਦਰ ਤੇ ਆਇਆ ਹੋ ਸਕੇ। ਅੱਜ ਦਾ ਸ੍ਰੀ ਮੁੱਖ ਵਾਕ ਆਦਿ ਗੁਰੂ ਨਾਨਕ ਸਾਹਿਬ ਪਹਿਲੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਮੁਬਾਰਕ ਰਸਨਾ ਤੋਂ ਉਚਾਰਨ ਕੀਤਾ ਹੋਇਆ ਹੈ ਔਰ ਰਾਮ ਕਲੀ ਰਾਗ ਵਿੱਚ ਅਸ਼ਟਪਦੀਆਂ ਵਿੱਚ 905 ਅੰਗ ਉੱਪਰ ਔਰ 6 ਉੱਪਰ ਸਬਾਇਮਾਨ ਹੈ। ਲੰਬਾ ਸ਼ਬਦ ਹੋਣ ਕਰਕੇ ਔਰ ਨਾਲ ਨਾਲ ਇਹ ਸ਼ਬਦ ਜਿਹੜੇ ਹਨ ਗੁਰੂ ਨਾਨਕ ਸਾਹਿਬ ਜੀ ਦੇ ਆਪ ਜੀ ਜਾਣਦੇ ਹੋ ਬਾਣੀ ਤਾਂ ਸਾਰੀ ਇੱਕੋ ਹੀ ਹੈ ਪਰ ਖਾਸ ਕਰਕੇ ਗੁਰੂ ਨਾਨਕ ਸਾਹਿਬ ਜੀ ਦੀ ਬਾਣੀ ਉਹਨਾਂ ਨੇ ਆਪਣੀ ਮੌਜ ਵਿੱਚ ਆ ਕੇ ਆਪਣੇ ਰੰਗ ਵਿੱਚ ਆ ਕੇ ਜਦੋਂ ਕਿਤੇ ਅਕਾਲ ਪੁਰਖ ਦੇ ਨਾਲ ਇੱਕ ਮਿਕ ਸੁਰਤੀ ਆਪ ਨਿਰੰਕਾਰ ਰੂਪ ਸਨ ਤੇ ਉਹਨਾਂ ਨੇ ਉਸ ਅਵਸਥਾ ਦੇ ਵਿੱਚੋਂ ਸ਼ਬਦ ਉਚਾਰੇ ਨੇ ਕਿ ਇਸ ਅਲਪੱਗ ਜੀਵ ਦੇ ਪਕੜ ਵਿੱਚ ਨਹੀਂ ਆਉਂਦੇ ਭਾਵੇਂ ਆਪੋ ਆਪਣੇ ਤਰੀਕੇ ਦੇ ਨਾਲ ਹਰ ਇੱਕ ਟੀਕਾਕਾਰ ਨੇ ਹਰ ਇੱਕ ਵਿਆਖਿਆਕਾਰ ਆਪ ਆਪਣੀ ਬੁੱਧ ਹੈ ਜੇਤੀ ਵਰਣਤ ਭਿੰਨ ਭਿੰਨ ਤੋਹੇ ਤੇਤੀ ਸੋ ਸਤਿਗੁਰੂ ਗਰੀਬ ਨਿਵਾਜ ਜੀ ਮੋਟੇ ਤੌਰ ਤੇ ਇਹਦਾ ਜਿਹੜਾ ਸ਼ਬਦ ਦਾ ਮੋਰਲ ਹੈ ਤੱਤ ਹੈ ਜਿਹੜਾ ਇਹਦੇ ਵਿੱਚ ਪਹਿਲੇ ਹਿੱਸੇ ਵਿੱਚ ਗੁਰੂ ਸਾਹਿਬ ਨੇ ਗੁਰੂ ਨਾਨਕ ਸਾਹਿਬ ਨੇ ਗੁਰਮੁਖ ਦੇ ਜੀਵਨ ਦੀ ਬਣੀ ਹੋਈ ਉਸ ਉੱਚੀ ਅਵਸਥਾ ਦਾ ਜ਼ਿਕਰ ਕੀਤਾ ਹੈ ਜਿਹਦੇ ਅੰਦਰ ਉਸ ਦੇ ਅੰਦਰ ਪਰਮਾਤਮਾ ਇੱਕ ਰੁੱਖ ਵਾਂਗ ਉੱਗ ਪੈਂਦਾ ਹੈ ਪ੍ਰਗਾਸ ਹੋ ਜਾਂਦਾ ਹੈ ਤੇ ਫਿਰ ਅੰਦਰੋਂ ਜਿਹੜੀ ਵਿਚਾਰਾਂ ਦੀ ਉਤਪਤੀ ਹੋ ਰਹੀ ਸੀ ਉਹਦੀ ਪਰਲੋ ਹੋ ਜਾਂਦੀ ਉਹਦਾ ਖਾਤਮਾ ਹੋ ਜਾਂਦਾ ਭਾਵੇਂ ਕਿ ਟੀਕੇਕਾਰਾਂ ਨੇ ਇਹਦੇ ਜਾਂ ਹੋਰ ਕਈਆਂ ਨੇ ਵੱਖਰੇ ਵੱਖਰੇ ਢੰਗ ਨਾਲ ਵੀ ਇਸ ਸ਼ਬਦ ਦੀ ਜਿਹੜੀ ਵਿਆਖਿਆ ਉਹ ਸੰਸਾਰ ਦੀ ਉਤਪਤੀ ਨਾਲ ਤੇ ਪਰਲੋ ਨਾਲ ਜੋੜੀ ਹੈ ਪਰ ਸ਼ਬਦ ਦਾ ਜਿਹੜਾ ਅਗਲਾ ਹਿੱਸਾ ਹੈ ਉਹ ਸੰਸਾਰ ਦੀ ਉਤਪਤੀ ਦੀ ਵਿਆਖਿਆ ਨਹੀਂ ਕਰਦਾ ਉਹਦੇ ਨਾਲ ਨਹੀਂ ਜੁੜਦਾ ਇਸ ਕਰਕੇ ਸਮੁੱਚੇ ਸ਼ਬਦ ਨੂੰ ਜਦੋਂ ਅਸੀਂ ਇੱਕੋ ਭਾਵ ਵਿੱਚ ਲੈਂਦੇ ਹਾਂ ਇੱਕ ਪਾਸੇ ਗੁਰੂ ਸਾਹਿਬ ਨੇ ਗੁਰਮੁਖ ਦੇ ਅੰਦਰਲੀ ਬਣੀ ਹੋਈ ਉਸ ਵਿਕਾਸ ਦੀ ਹਾਲਤ ਖੇੜੇ ਦੀ ਹਾਲਤ ਜਿਹਦੇ ਵਿੱਚ ਇੱਕ ਨਾਮ ਦਾ ਰੁੱਖ ਗੁਰਮੁਖ ਦੇ ਅੰਦਰ ਉਤਪਜ ਵਾਂਗੂ ਉੱਗਿਆ ਤੇ ਫਿਰ ਕਾਹਦੇ ਨਾਲ ਇਹ ਅਵਸਥਾ ਬਣੀ ਹੈ ਉਹਦਾ ਜ਼ਿਕਰ ਵੀ ਕੀਤਾ ਹੈ। ਅੱਗੇ ਜਾ ਕੇ ਜਿਹੜੇ ਕਰਮ ਸੰਸਾਰ ਦੇ ਲੋਕ ਕਰ ਰਹੇ ਨੇ ਦੁਨੀਆਂ ਦੇ ਲੋਕ ਕਰ ਰਹੇ ਨੇ ਹੱਠ ਆਦਿਕ ਦੇ ਕਰਮ ਉਹਨਾਂ ਦਾ ਜ਼ਿਕਰ ਕਰਕੇ ਗੁਰੂ ਸਾਹਿਬ ਨੇ ਦੱਸਿਆ ਵੀ ਇਹ ਟਾਈਮ ਖਰਾਬ ਕਰਨ ਵਾਲੀ ਗੱਲ ਹੈ ਬੰਦਗੀ ਤੋਂ ਬਿਨਾਂ ਨਾਮ ਸਿਮਰਨ ਤੋਂ ਬਿਨਾਂ ਤੇ ਗੁਰੂ ਦੀ ਸੇਵਾ ਤੋਂ ਬਿਨਾਂ ਇਸ ਅੰਦਰਲੇ ਨਾਮ ਦੇ ਰੁੱਖ ਨੂੰ ਫਲ ਫੁੱਲ ਨਹੀਂ ਲੱਗਦੇ ਇਹ ਫੁੱਟਦਾ ਨਹੀਂ ਪੂਰੀ ਤਰ੍ਹਾਂ ਇਹਨੂੰ ਪੱਤੇ ਨਹੀਂ ਲੱਗਦੇ ਇਹਨੂੰ ਟਹਿਣੀਆਂ ਨਹੀਂ ਲੱਗਦੀਆਂ ਇਹਦੀ ਛਾਂ ਨਹੀਂ ਬਣਦੀ ਸੋ ਲੰਬਾ ਸ਼ਬਦ ਹੈ ਇਸ ਕਰਕੇ ਇੱਕ ਇੱਕ ਪੰਕਤੀ ਦੇ ਅਰਥ ਸ਼ੁਰੂ ਕਰਨ ਦੀ ਕੋਸ਼ਿਸ਼ ਕਰਾਂਗੇ ਸਮੇਂ ਵਿੱਚ ਰਹਿ ਕੇ ਸਤਿਗੁਰੂ ਗਰੀਬ ਨਿਵਾਜ ਗੁਰੂ ਨਾਨਕ ਸਾਹਿਬ ਜੀ ਕਿਰਪਾ ਕਰਦੇ ਹਨ
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਰਾਮ ਕਲੀ ਮਹੱਲਾ ਪਹਿਲਾ
ਰਾਮ ਕਲੀ ਰਾਗ ਦੇ ਵਿੱਚ ਮਹਾਰਾਜ ਫੁਰਮਾ ਰਹੇ ਹਨ ਔਰ ਮਹੱਲਾ ਦਾ ਅਰਥ ਹੈ ਟਿਕਾਣਾ ਯਾਨੀ ਕਿ ਗੁਰੂ ਦੀ ਜੋਤ ਜਿਹੜੀ ਏ ਪਹਿਲੇ ਟਿਕਾਣੇ ਵਿੱਚ ਗੱਲ ਕਰ ਰਹੀ ਏ ਪਹਿਲੇ ਸਰੀਰ ਦੇ ਵਿੱਚ 10 ਸਰੀਰ ਗੁਰੂ ਨਾਨਕ ਸਾਹਿਬ ਨੇ ਧਾਰੇ ਨੇ 239 ਸਾਲ ਲੱਗੇ ਨੇ 10 ਸਰੀਰਾਂ ਨੂੰ ਜਾਂ ਇੰਜ ਕਹਿਣਾ ਚਾਹੀਦਾ ਵੀ ਗੁਰੂ ਗ੍ਰੰਥ ਸਾਹਿਬ ਨੇ 10 ਸਰੀਰ ਧਾਰੇ ਨੇ ਸਾਨੂੰ ਸਮਝਾਉਣ ਵਾਸਤੇ ਤੇ ਬਾਅਦ ਵਿੱਚ ਆਪਣੇ ਇਸ ਜੁਗੋ ਜੁਗ ਅਟਲ ਰੂਪ ਦੇ ਵਿੱਚ ਸ਼ਬਦ ਰੂਪ ਬਣ ਕੇ ਬਾਣੀ ਰੂਪ ਬਣ ਕੇ ਟਿਕ ਗਏ ਹਨ ਗੁਰੂ ਗ੍ਰੰਥ ਸਾਹਿਬ ਜੀ ਪਹਿਲੇ ਰੂਪ ਵਿੱਚ ਉਚਾਰਨ ਕਰਦੇ ਹਨ
ਅੰਤਰ ਉਤਪੁਜ ਅਵਰ ਨਾ ਕੋਈ
ਥੋੜਾ ਜਿਹਾ ਧਿਆਨ ਦੇਣ ਵਾਲੀਆਂ ਪੰਕਤੀਆਂ ਨੇ ਉਤਪੁਜ ਚਾਰ ਖਾਣੀਆਂ ਤੁਸੀਂ ਆਮ ਬਾਣੀ ਵਿੱਚ ਸੁਣੀਆਂ ਹੋਣਗੀਆਂ, ਅੰਡਜ ਜੇਰਜ ਉਤਪੁਜ ਸੇਤਜ ਤੇਰੇ ਕੀਤੇ ਜਨਤਾ, ਏਕ ਪੁਰਬ ਮੈਂ ਤੇਰਾ ਦੇਖਿਆ ਤੂੰ ਸਭਨਾ ਮਹਿ ਰਵੰਤਾ। ਚਾਰ ਖਾਣੀਆਂ ਨੇ ਅੰਡਜ ਆਂਡਿਆਂ ਤੋਂ, ਜੇਰ ਤੋਂ ਤੇ ਸੇਤਜ ਮੁੜਕੇ ਤੋਂ ਪਸੀਨੇ ਤੋਂ ਜੀਵ ਪੈਦਾ ਹੁੰਦੇ ਨੇ, ਤੇ ਉਤਪੁਜ ਚੌਥੀ ਖਾਣੀ ਹੈ। ਚੌਥੀ ਖਾਣੀ ਹੈ ਰੁੱਖ, ਜਿਹੜੇ ਧਰਤੀ ਤੋਂ ਪੈਦਾ ਕੋਈ ਵੀ ਬੂਟਾ ਪੈਦਾ ਹੁੰਦਾ ਉਹਨੂੰ ਉਤਪਜ ਕਿਹਾ ਗਿਆ ਹੈ। ਇੱਥੇ ਉਤਪਜ ਦੇ ਭਾਵ ਅਰਥ ਲੈਣੇ ਪੈਣਗੇ ਇਸ ਸ਼ਬਦ ਦੇ ਅੰਦਰ ਅੰਤਰ, ਕਿਉਂਕਿ ਅੰਤਰ ਹੈ ਨਾ ਸ਼ਬਦ, ਜਿਹੜੇ ਉਤਪਜ ਬਾਹਰ ਨੇ। ਜੇ ਆਪਾਂ ਬਾਹਰਲੇ ਰੁੱਖਾਂ ਦੀ ਗੱਲ ਕਰੀਏ ਤੇ ਫਿਰ ਤੇ ਅੰਤਰ ਸ਼ਬਦ ਅੱਗੇ ਨਹੀਂ ਸੀ ਆਉਣਾ। ਅੰਤਰ ਸ਼ਬਦ ਅਰਥ ਕਰਦਾ ਹੈ ਮਨੁੱਖ ਦੇ ਅੰਤਿਸ਼ ਕਰਨ ਦਾ, ਕਿ ਮਨੁੱਖ ਦੇ ਅੰਦਰ, ਗੁਰਮੁਖ ਦੇ ਅੰਦਰ, ਗੁਰੂ ਕੇ ਸਿੱਖ ਦੇ ਅੰਦਰ ਜਦੋਂ ਉਹ ਗੁਰੂ ਕਾ ਉਪਦੇਸ਼ ਕਮਾਉਂਦਾ ਹੈ, ਬੰਦਗੀ ਕਰਦਾ ਹੈ, ਸਿਮਰਨ ਕਰਦਾ ਹੈ, ਸੁਰਤ ਨੂੰ ਸ਼ਬਦ ਨਾਲ ਜੋੜ ਕੇ ਨਾਮ ਜਪਦਾ ਨਾ, ਤੇ ਉਹਦੇ ਸੁਰਤੀ ਦੇ ਤਲ ਤੇ ਉਹਦੇ ਅੰਤਰ ਤੀਰਥ ਦੇ ਉੱਤੇ ਅੰਦਰਲੇ ਹਿੱਸੇ ਦੇ ਵਿੱਚ ਅੰਤਰ ਉਤਪੁਜ, ਉਤਪੁਜ ਦੇ ਅਰਥ ਕੀਤੇ ਨੇ ਧਰਤੀ ਨੂੰ ਪਾੜ ਕੇ ਉੱਗਣ ਵਾਲਾ ਬੂਟਾ। ਜਿਵੇਂ ਧਰਤੀ ਦੇ ਵਿੱਚ ਕੋਈ ਬੀਜ ਪਿਆ ਹੋਵੇ ਨਾ, ਤੇ ਜਦੋਂ ਬਾਰਿਸ਼ ਪੈਂਦੀ ਹੈ ਉੱਤੋਂ, ਤੇ ਬਾਰਿਸ਼ ਦੀ ਸਿੱਲ ਦੇ ਨਾਲ, ਬਾਰਿਸ਼ ਦੇ ਗਿੱਲੇਪਣ ਦੇ ਨਾਲ ਉਹ ਬੀਜ ਪੁੰਗਰ ਪੈਂਦਾ ਹੈ, ਪੁੰਗਰ ਕੇ ਉਹ ਧਰਤੀ ਦੀ ਛਾਤੀ ਨੂੰ ਪਾੜ ਕੇ ਬਾਹਰ ਆ ਜਾਂਦਾ ਹੈ। ਉਹਨੂੰ ਕਹਿੰਦੇ ਨੇ ਉੱਤ, ਉੱਤ ਮੈਨੇ ਉੱਪਰ ਨੂੰ, ਉਦਾਂ ਨੂੰ ਉੱਗਦਾ ਹੈ। ਉੱਤ ਭੁਜ, ਭੁਜ ਮੈਨੇ ਬਾਹਾਂ, ਜਿਹਦੀਆਂ ਬਾਹਾਂ, ਜਿਹਦੀਆਂ ਟਾਹਣੀਆਂ ਉੱਪਰ ਨੂੰ ਨੇ। ਸਾਰੇ ਰੁੱਖ ਤੁਸੀਂ ਵੇਖ ਲਓ, ਸਾਰਿਆਂ ਦਾ ਮੂੰਹ ਉੱਪਰ ਨੂੰ ਹੀ ਹੁੰਦਾ, ਭਾਵੇਂ ਤੁਸੀਂ ਕਿੱਧਰ ਦਾ ਬੀਜ ਵਗਾ ਦਿਓ, ਮੂੰਹ ਉਹਨਾਂ ਦਾ ਉੱਪਰ ਹੀ ਹੋਵੇਗਾ। ਇੱਥੇ ਮਹਾਰਾਜ ਕਹਿੰਦੇ ਨੇ ਵੀ ਹਰ ਇੱਕ ਜੀਵ ਦੇ ਅੰਦਰ, ਹਰ ਇੱਕ ਜੀਵ ਦੇ ਹਿਰਦੇ ਦੇ ਵਿੱਚ ਪਰਮਾਤਮਾ ਬੀਜ ਰੂਪ ਬਣ ਕੇ ਟਿਕਿਆ ਹੋਇਆ, ਸਾਰਿਆਂ ਦੇ ਵਿੱਚ ਹੈ, ਕੋਈ ਸਰੀਰ ਖਾਲੀ ਨਹੀਂ। ਜੋਤ ਰੂਪ ਬਣ ਕੇ ਭਾਵੇਂ ਕਹਿ ਲਓ, ਭਾਵੇਂ ਬੀਜ ਰੂਪ ਬਣ ਕੇ ਕਹਿ ਲਓ, ਜੋਤ ਸਰੂਪ ਵੀ ਕਹਿ ਲਓ, ਉਹ ਵੀ ਚੱਲ ਜਾਂਦਾ। ਪਰ ਗੱਲ ਇਹ ਹੈ ਵੀ ਉਹ ਬੀਜ ਅਣ ਉੱਗਿਆ ਰਹਿ ਜਾਂਦਾ ਸਾਡਾ ਸਾਰਾ ਜੀਵਨ। ਕਿਉਂ? ਅਸੀਂ ਬਾਹਰ ਹੋਰ ਕੰਮਾਂ ਵਿੱਚ ਹੀ ਲੱਗੇ ਰਹਿੰਦੇ ਹਾਂ, ਉਹਨੂੰ ਉੱਗਣ ਦਾ ਟਾਈਮ ਹੀ ਨਹੀਂ ਮਿਲਦਾ। ਹੁਣ ਇੱਕ ਬੀਜ ਉੱਗਿਆ ਹੋਵੇ, ਇੱਕ ਬੀਜ ਬੀਜ ਦਿਓ ਤੇ ਉੱਤੇ ਮਿੱਟੀ ਪਾ ਦਿਓ, ਉਹਦੇ ਹੋਰ ਉੱਤੇ ਮਿੱਟੀ ਪਾ ਦਿਓ, ਹੋਰ ਪਾ ਦਿਓ, ਹੋਰ ਪਾ ਦਿਓ, ਕੂੜੇ ਦੇ ਢੇਰ ਵਗਾ ਦਿਓ, ਸਭ ਕੁਝ ਵਗਾ ਦਿਓ, ਤੇ ਜਦੋਂ ਥੱਲੇ ਹੀ ਦੱਬਿਆ ਗਿਆ ਤੇ ਉਹਨੇ ਉੱਗਣਾ ਕਿੱਥੋਂ ਹੈ? ਪਰਮਾਤਮਾ ਦੇ ਸਾਰਿਆਂ ਦੇ ਵਿੱਚ ਹੀ, ਸਭ ਮੈਂ ਜੋਤ, ਜੋਤ ਹੈ ਸੋਏ, ਸਾਰਿਆਂ ਦੇ ਵਿੱਚ ਜੋਤ ਤਾਂ ਹੈ, ਪਰ ਹੁਣ ਰੱਬ ਨੂੰ ਕੋਈ ਪ੍ਰਗਟ ਵੀ ਹੋਣਦਾ ਆਪਣੇ ਵਿੱਚੋਂ? ਅਸੀਂ ਪ੍ਰਗਟ ਨਹੀਂ ਹੋਣ ਦਿੰਦੇ, ਅਸੀਂ ਕਹਿੰਦੇ ਹਾਂ ਅਸੀਂ ਹੋਰ ਬੜਾ ਕੁਝ ਪ੍ਰਗਟ ਕਰ ਲੈਣਾ ਆਪਣੇ ਵਿੱਚੋਂ। ਕਿੰਨਾ ਕੁਝ ਨਿੰਦਿਆ, ਚੁਗਲੀ, ਫਰੇਬ, ਧੋਖੇਬਾਜ਼ੀ, ਬੇਈਮਾਨੀ, ਰਿਸ਼ਵਤਖੋਰੀ, ਉਹਦਾ ਤੇ ਨੰਬਰ ਹੀ ਨਹੀਂ ਆਉਂਦਾ। ਕਹਿੰਦੇ ਨੇ ਰੱਬ ਤੇ ਅੰਦਰ ਬਹਿ ਕੇ ਬਾਜਾਂ ਮਾਰਦਾ, ਕਿਸੇ ਬੜੇ ਪਿਆਰੇ ਸ਼ਬਦ ਕਹੇ ਨੇ। ਉਹ ਕੋਈ ਕਹਿੰਦਾ ਸੀ ਵੀ ਰੱਬ ਨੂੰ ਮਿਲਣਾ ਬੜਾ ਔਖਾ ਹੈ, ਕੋਈ ਮਹਾਤਮਾ ਕਹਿੰਦਾ ਰੱਬ ਤੇ ਵਿਚਾਰਾ ਕਿੰਨੇ ਚਿਰ ਦਾ ਤੇਰੇ ਅੰਦਰ ਬਹਿ ਕੇ ਤੈਨੂੰ ਵਾਜਾਂ ਮਾਰਦਾ ਵੀ ਮੈਨੂੰ ਰਾਹ ਤੇ ਦੇ ਮਿਲਣ ਦਾ, ਤੂੰ ਤੇ ਰਾਹ ਦਰਵਾਜ਼ੇ ਦੇ ਬੰਦ ਕਰੀ ਬੈਠਾ ਸਾਰੇ ਮੇਰੇ ਵਾਲੇ, ਅੱਗੇ ਤੂੰ ਰੁਕਾਵਟੇ ਰੁਕਾਵਟਾਂ ਲਾਤੀਆਂ, ਕਿਤੇ ਹਉਮੈ ਦੀ ਰੁਕਾਵਟ, ਕਿਤੇ ਲੋਭ ਦੀ ਰੁਕਾਵਟ, ਕਿਤੇ ਕਾਮ ਦੀ ਰੁਕਾਵਟ, ਕਿਤੇ ਕ੍ਰੋਧ ਦੀ ਰੁਕਾਵਟ, ਤੂੰ ਉਹਨੂੰ ਬੋਲਣ ਹੀ ਨਹੀਂ ਦਿੰਦਾ, ਕਬਜ਼ਾ ਕਰਕੇ ਬਹਿ ਗਿਆ। ਮੰਦਰ ਉਹਨੇ ਬਣਾਇਆ ਸੀ ਆਪਣੇ ਵਾਸਤੇ, ਸਰੀਰ ਉਹਨੇ ਆਪਣੇ ਰਹਿਣ ਵਾਸਤੇ ਬਣਾਇਆ ਸੀ, ਮਾਲਕ ਤੇਰਾ ਮਨ ਬਣ ਕੇ ਬਹਿ ਗਿਆ। ਇਹਨੂੰ ਹਰਿਮੰਦਰ ਕਿਹਾ ਨਾ ਸਰੀਰ ਨੂੰ, ਆਪ ਜੀ ਹਰਿਮੰਦਰ ਸਾਹਿਬ ਦੀ ਯਾਤਰਾ ਕਰਨ ਵਾਸਤੇ ਆਏ ਹੋ। ਇਸ ਹਰਿਮੰਦਰ ਸਾਹਿਬ ਦੇ ਵਿੱਚੋਂ ਇਹ ਜਾਚ ਸਿੱਖਣੀ ਹੈ ਸਿੱਖ ਨੇ ਵੀ ਇਸ ਹਰਿਮੰਦਰ ਸਾਹਿਬ ਦੇ ਅੰਦਰਲਾ ਰੱਬ ਪ੍ਰਗਟ ਕਿਵੇਂ ਕਰਨਾ ਹੈ। ਹੁੰਦਾ ਔਖਾ, ਤੁਸੀਂ ਸੁਣਿਆ ਹੋਵੇਗਾ ਨਾ ਇਤਿਹਾਸ ਵੀ ਜਦੋਂ ਹਰਿਮੰਦਰ ਸਾਹਿਬ ਜੀ ਦੀ ਕਾਰ ਸੇਵਾ ਚੱਲਦੀ ਸੀ ਤੇ ਜਿੱਥੇ ਹਰ ਕੀ ਪੌੜੀ ਪਿੱਛੇ ਸੰਗਤ ਚੁੜੇ ਲੈਂਦੀ ਏ, ਜਲ ਲੈਂਦੀ ਏ, ਇਹਦਾ ਨਾਂ ਪਲਾ ਹਰ ਕੀ ਪੌੜੀ ਕਿਉਂ ਪਿਆ? ਕਿਉਂਕਿ ਹਰਿਮੰਦਰ ਸਾਹਿਬ ਦੇ ਅੱਗੇ ਹੈ ਸੀ ਤੇ ਹਰ ਕੀ ਪੌੜੀ ਕਿਉਂ ਪਿਆ? ਹਰ ਕੀ ਪੌੜੀ ਤਾਂ ਪਿਆ ਵੀ ਸਾਰੀ ਸੇਵਾ ਹੋ ਗਈ ਤੇ ਇਸ ਥਾਂ ਤੇ ਥੋੜਾ ਜਿਹਾ ਥਾਂ ਸੀ ਜਿਹੜਾ ਬੜਾ ਸਖ਼ਤ ਸੀ, ਪੱਥਰ ਟੁੱਟਦਾ ਨਹੀਂ ਸੀ। ਬੜਾ ਜ਼ੋਰ ਲਾਇਆ ਸਿੱਖਾਂ ਨੇ ਬੜੀ ਸੇਵਾ ਕਰਨ ਵਾਸਤੇ, ਜਦੋਂ ਬੜਾ ਜ਼ੋਰ ਲਾਇਆ ਟੁੱਟਿਆ ਨਾ। ਇੱਕ ਦਿਨ ਸੇਵਾ ਚੱਲ ਰਹੀ ਸੀ, ਭਾਵੇਂ ਗੁਰੂ ਅਰਜਨ ਦੇਵ ਜੀ ਉੱਥੇ ਨਹੀਂ ਸਨ, ਇੱਕ ਕੋਈ ਬੜੇ ਜਾਹੋ ਜਲਾਲ ਵਾਲਾ ਜਿਹਦਾ ਚਿਹਰਾ ਮੋਹਰਾ ਬੜਾ ਚਮਕਦਾ ਸੀ, ਜਿਹਦੀਆਂ ਅੱਖਾਂ ਬੜੀਆਂ ਚਮਕਦੀਆਂ ਸਨ ਤੇ ਸਰੀਰ ਬੜਾ ਜਿਹੜਾ ਉਹਦੇ ਵੱਲ ਵਹਿੰਦਾ ਸੀ, ਬਸ ਉਹਦੇ ਵੱਲ ਵਹਿੰਦਾ ਹੀ ਰਹਿ ਜਾਂਦਾ ਸੀ। ਉਹਦਾ ਮਨ ਨਹੀਂ ਸੀ ਕਰਦਾ ਵੀ ਇਹਦੇ ਵੱਲੋਂ ਅੱਖ ਹਟਾ ਲਵਾਂ। ਕੋਈ ਇਸ ਤਰ੍ਹਾਂ ਦਾ ਸਰੀਰ ਆਇਆ ਤੇ ਉਹਨੇ ਸਾਧ ਸੰਗਤ ਜੀ ਹਥੌੜਾ ਲੈ ਕੇ ਤੇ ਕਈ ਲੈ ਕੇ ਚੰਗੀ ਤਰ੍ਹਾਂ ਇੱਕ ਟੋਕਰੀ ਰੱਖੀ ਤੇ ਜਿਹੜਾ ਪੱਥਰ ਨਹੀਂ ਸੀ ਨਾ ਟੁੱਟਦਾ ਉਹਨੂੰ ਇੱਕ ਪਲ ਵਿੱਚ ਤੋੜ ਕੇ ਪਾਸੇ ਕਰ ਦਿੱਤਾ। ਸਾਰੇ ਕਹਿੰਦੇ ਵੀ ਇਹ ਬੰਦਾ ਕਿਹੜੇ ਪਿੰਡੋਂ ਆਇਆ, ਕਿੱਥੋਂ ਆਇਆ, ਕੁਝ ਸਮਝ ਨਹੀਂ ਆਉਂਦੀ। ਹੈ ਵੀ ਅਜੀਬ ਜੇ, ਗੱਲ ਕਿਸੇ ਨਾਲ ਕਰਦਾ ਨਹੀਂ ਤੇ ਨਾ ਹੀ ਇਹਦੇ ਨਾਲ ਬੋਲਣ ਦੀ ਹਿੰਮਤ ਪੈਂਦੀ ਹੈ। ਬਸ ਉਹਨੇ ਇੱਕ ਦੋ ਟੋਕਰੀਆਂ, ਜਿਹੜਾ ਬਹੁਤਾ ਸੀ, ਜਿਹੜਾ ਥਾਂ ਜਿਹੜਾ ਉਹ ਸਖ਼ਤ ਸੀ ਟੁੱਟਦਾ ਨਹੀਂ ਸੀ, ਉਹਨੂੰ ਤੋੜਿਆ ਤੇ ਇੰਨੇ ਚਿਰ ਨੂੰ ਆਪਸ ਵਿੱਚ ਸੰਗਤ ਵਿੱਚ ਗੱਲਾਂ ਚੱਲ ਪਈਆਂ ਵੀ ਇਹ ਕੌਣ ਹੈ, ਇਹ ਕੌਣ ਹੈ। ਇੰਨੇ ਚਿਰ ਨੂੰ ਗੁਰੂ ਅਰਜਨ ਦੇਵ ਮਹਾਰਾਜ ਜੀ ਆ ਰਹੇ ਸਨ ਤੇ ਉਹਨਾਂ ਨੂੰ ਸਿੱਖਾਂ ਨੇ ਜਾ ਬੇਨਤੀ ਕੀਤੀ, ਕਹਿੰਦੇ ਮਹਾਰਾਜ ਉਹ ਜਿਹੜਾ ਕੰਮ ਕਈ ਦਿਨਾਂ ਦਾ ਅੜਿਆ ਹੋਇਆ, ਕੋਈ ਇੱਕ ਖਾਸ ਜਾਹੋ ਜਲਾਲ ਵਾਲਾ ਸਰੀਰ ਆਇਆ ਤੇ ਉਹਨੇ ਝਟ ਕਈ ਲੈ ਕੇ ਪੁੱਟ ਦਿੱਤਾ ਉਹਨੂੰ। ਸਾਰੇ ਫਿਰ ਗੁਰੂ ਸਾਹਿਬ ਨੂੰ ਨਾਲ ਲੈ ਕੇ ਗਏ, ਕਹਿੰਦੇ ਚਲੋ ਵੇਖਨੇ ਆ ਕੌਣ ਹੈ। ਜਾ ਕੇ ਵੇਖਿਆ ਫਿਰ ਉੱਥੇ ਉਹ ਨਜ਼ਰ ਨਹੀਂ ਆਉਂਦਾ, ਦਿਸਦਾ ਨਹੀਂ, ਕਿਉਂਕਿ ਪਰਮੇਸ਼ਰ ਜਿਹੜਾ ਹੈ ਇਹਦੇ ਕਈ ਰੂਪ ਕਈ ਦਰਸ਼ਨ ਨੇ। ਤੇਰੇ ਰੂਪ ਅਨੇਕਾਂ ਰੰਗ ਅਨੰਤਾ, ਕਹਿਣ ਨਾ ਜਾਈ ਤੇਰੇ ਗੁਣ ਕੇ ਤੇ। ਕਈ ਰੂਪ ਨੇ, ਹੈ ਤੇ ਨਿਰ ਆਕਾਰ ਰੂਪ, ਆਕਾਰ ਵਾਲਾ ਨਹੀਂ, ਪਰ ਕਦੀ ਕਦੀ ਆਪਣੀ ਮੌਜ ਵਿੱਚ ਆ ਕੇ ਕੋਈ ਨਾ ਕੋਈ ਕੌਤਕ ਕਰਕੇ ਵਿਖਾਣ ਆਉਂਦਾ। ਕਦੀ ਕਦੀ ਸੈਂਕੜੇ ਸਾਲਾਂ ਬਾਅਦ ਇੱਕ ਵਾਰੀ ਕਿਉਂ ਵਿਖਾਉਣ ਆਉਂਦਾ ਬਈ ਇਹ ਦੁਨੀਆਂ ਦੇ ਬੰਦੇ ਕਿਤੇ ਮੈਨੂੰ ਭੁੱਲ ਹੀ ਨਾ ਜਾਣ, ਵੀ ਰੱਬ ਵੀ ਕੋਈ ਹੁੰਦਾ, ਕਿਤੇ ਐਵੇਂ ਕੱਲੀਆਂ ਕਥਾ ਕਹਾਣੀ ਨਾ ਕਰੀ ਜਾਣ। ਉਹਨਾਂ ਨੂੰ ਇਹ ਵੀ ਪਤਾ ਲੱਗ ਜਾਏ ਮੈਂ ਅਸਲ ਵਿੱਚ ਵੀ ਹੁੰਦਾ, ਉਹ ਕੌਤਕ ਤਾਂ ਕਰਦਾ। ਗੁਰੂ ਅਰਜਨ ਦੇਵ ਜੀ ਨੂੰ ਮਹਾਰਾਜ ਜੀ ਨੂੰ ਕਿਹਾ, ਮਹਾਰਾਜ ਇੱਥੇ ਤੇ ਹੁਣੇ ਤੇ ਉਹ ਹੈ ਸੀ ਤੇ ਪਤਾ ਨੀ ਕਿੱਧਰ ਚਲਾ ਗਿਆ, ਲੱਭੀਏ। ਸਾਰਿਆਂ ਨੇ ਲੱਭਿਆ, ਸਤਿਗੁਰੂ ਉੱਥੇ ਚੌਂਕੜਾ ਲਾ ਕੇ ਅੱਖਾਂ ਬੰਦ ਕਰਕੇ ਨਿਰੰਕਾਰ ਨਾਲ ਜੁੜ ਕੇ ਬੈਠ ਗਏ ਤੇ ਸਿੱਖਾਂ ਨੂੰ ਕਹਿੰਦੇ ਨੇ ਵੀ ਬੈਠ ਜਾਓ, ਉਹਨੂੰ ਨਾ ਲੱਭੋ। ਉਹ ਲੱਭਿਆ ਨਹੀਂ, ਲੱਭਦਾ ਆਪ ਹੀ ਤਰਸ ਕਰਕੇ ਦਰਸ਼ਨ ਦਿੰਦਾ ਜਿਹੜਾ ਬੰਦਾ ਤੁਸੀਂ ਲੱਭਦੇ ਫਿਰਦੇ ਹੋ। ਜਿਹੜਾ ਉਸ ਪੱਥਰ ਨੂੰ ਤੋੜ ਕੇ ਗਿਆ ਤੇ ਮਹਾਰਾਜ ਬਾਣੀ ਕੇ ਬੋਇਥ, ਜਿਹੜੇ ਹਰ ਇੱਕ ਗੱਲ ਧੁਰ ਕੀ ਬਾਣੀ ਦੇ ਰੂਪ ਵਿੱਚ ਕਰਦੇ ਸਨ, ਉਹਨਾਂ ਨੇ ਕਿਹਾ, ਮਹਾਰਾਜ ਕਹਿਣ ਲੱਗੇ, ਸੰਤਾਂ ਕੇ ਕਾਰਜ ਆਪ ਖਲੋਇਆ, ਹਰ ਕੰਮ ਕਰਾਵਣ ਆਇਆ ਰਾਮ, ਧਰਤ ਸੁਹਾਵੀ ਤਾਲ ਸੁਹਾਵਾ ਵਿੱਚ ਅੰਮ੍ਰਿਤ ਜਲ ਛਾਇਆ ਰਾਮ। ਇਹ ਸਾਰਾ ਸ਼ਬਦ ਲੰਮਾ, ਮੈਂ ਇੰਨੀ ਕੁ ਗੱਲ ਕਰਕੇ ਜਿਹੜੀ ਗੱਲ ਕਰ ਰਿਹਾ ਅੱਗੇ ਤੁਰੀਏ। ਕਹਿਣ ਲੱਗੇ ਗੁਰੂ ਕੇ ਸਿੱਖੋ, ਉਹ ਤੇ ਪਰਮੇਸ਼ਰ ਆਪ ਆਇਆ ਸੀ ਵੀ ਮੈਂ ਵੀ ਆਪਣਾ ਇਸ ਹਰਿਮੰਦਰ ਸਾਹਿਬ ਦੇ ਵਿੱਚ ਹਿੱਸਾ ਪਾਵਾਂ, ਹਿੱਸਾ ਪਾ ਕੇ ਆਵਾਂ। ਇਹ ਉਹ ਹਰਿਮੰਦਰ ਹੈ, ਕਿਸੇ ਦੇਵਤੇ ਦਾ ਮੰਦਰ ਨਹੀਂ। ਮੇਰੇ ਖਿਆਲ ਆ ਗਿਆ, ਮੈਂ ਗੱਲ ਕਰਦਾ ਜਾਂ, ਬੜੀ ਵੱਡੀ ਇੱਕ ਸਾਜਿਸ਼ ਤੇ ਚਾਲ ਚੱਲੀ ਜਾ ਰਹੀ ਹੈ ਤੁਹਾਡੇ ਸਥਾਨਾਂ ਦੇ ਉੱਤੇ। ਉਹ ਕਿਹੜੀ ਏ? ਮੈਂ ਸੁਣੀ ਸੁਣਾਈ ਗੱਲ ਨਹੀਂ ਕਰਦਾ ਤੇ ਨਾ ਕਿਸੇ ਦੀ ਲੱਗੀ ਲਗਾਈ ਗੱਲ, ਮੈਂ ਤੁਹਾਨੂੰ ਛੋਟੀ ਜਿਹੀ ਗੱਲ ਸੁਣਾ ਦਿੰਦਾ ਤੇ ਗੁਰੂ ਕੇ ਪਿਆਰੇ ਸੇਵਾਦਾਰ ਪ੍ਰਬੰਧਕ ਸਿੰਘ ਸਾਹਿਬ ਤੇ ਸਾਰੇ ਇਹ ਗੱਲ ਨੋਟ ਕਰ ਲੈਣ ਤੇ ਚੰਗੀ ਹੋਵੇਗੀ। ਦੋ ਮਿੰਟਾਂ ਵਿੱਚ ਗੱਲ ਮੁਕਾ ਦਿੰਦਾ। ਵਿਦੇਸ਼ ਵਿੱਚ ਸਿੰਘ ਮੈਨੂੰ ਹੁਣ ਮਿਲਿਆ ਸੀ ਇੱਕ ਸਰੀ ਵਿੱਚ, ਕਹਿੰਦੇ ਵੀ ਉੱਥੇ ਨਾ ਧਿਆਨ ਰੱਖਣ ਵਾਲੀ ਗੱਲ ਏ, ਸਿੱਖਾਂ ਦੇ ਇਤਿਹਾਸ ਨੂੰ ਬਦਲਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਮੈਂ ਕਿਹਾ ਕਿਵੇਂ? ਕਹਿੰਦੇ ਮੈਂ ਦਰਸ਼ਨ ਕਰਨ ਗਿਆ ਸੀ। ਮੈਂ ਕਿਹਾ ਫਿਰ ਕਿਵੇਂ? ਕਹਿੰਦੇ ਮੈਂ ਦਰਸ਼ਨੀ ਡਿਉੜੀ ਅਕਾਲ ਤਖ਼ਤ ਸਾਹਿਬ ਦੇ ਕੋਲ ਖੜਾ ਤੇ ਉਥੇ ਵਿਦੇਸ਼ੀ ਪੰਜ ਚਾਰ ਅੰਗਰੇਜ਼ ਖੜੇ ਸੀ ਜਿਹੜੇ ਦਰਸ਼ਨ ਕਰਨ ਆਏ ਸੀ, ਤੇ ਉਨ੍ਹਾਂ ਦੇ ਨਾਲ ਇਧਰ ਮਹਾਰਾਸ਼ਟਰ ਵੱਲ ਦਾ ਕੋਈ ਉਨ੍ਹਾਂ ਨੂੰ ਗਾਈਡ ਕਰਨ ਵਾਲਾ ਦਰਸ਼ਨ ਕਰਾਉਣ ਵਾਸਤੇ ਨਾਲ ਆਇਆ ਸੀ ਉਨ੍ਹਾਂ ਦੇ, ਜਿਵੇਂ ਬੰਦੇ ਨੂੰ ਨਾਲ ਲੈ ਲੈਂਦੇ ਵੀ ਚਲੋ ਤੁਹਾਨੂੰ ਦਰਸ਼ਨ ਕਰਾ ਕੇ ਲਿਆਉਂਦੇ ਹਾਂ। ਤੇ ਉਹ ਅੰਗਰੇਜ਼ ਵੱਡੇ ਚੰਗੇ ਉਧਰ ਕੈਨੇਡਾ ਦੇ ਚੰਗੇ ਅਫਸਰ ਸਨ, ਵੱਡੇ ਬੰਦੇ ਐਜੂਕੇਸ਼ਨ ਦੇ ਅਫਸਰ ਸਨ। ਉਹ ਬੰਦਾ ਉਨ੍ਹਾਂ ਪੰਜਾਂ ਸੱਤਾਂ ਅੰਗਰੇਜ਼ਾਂ ਨੂੰ ਇੱਥੋਂ ਮਹਾਰਾਸ਼ਟਰ ਤੋਂ ਪਤਾ ਨਹੀਂ ਕਿੱਥੋਂ ਇਸ ਪਾਸਿਓਂ ਤਮਿਲਨਾਡੂ ਵਾਲੇ ਪਾਸਿਓਂ ਨਾਲ ਲੈ ਕੇ ਆਇਆ ਸੀ, ਕਿਉਂਕਿ ਉਹਨੂੰ ਅੰਗਰੇਜ਼ੀ ਬੋਲਣੀ ਵੀ ਆਉਂਦੀ ਸੀ ਤੇ ਹਿੰਦੀ ਬੋਲਣੀ ਵੀ ਆਉਂਦੀ ਸੀ। ਉਹ ਸਿੰਘ ਮੈਨੂੰ ਦੱਸਦਾ ਵੀ ਉਹ ਗੱਲਾਂ ਕਰ ਰਿਹਾ ਸੀ ਉਹਨਾਂ ਨਾਲ ਤੇ ਮੈਂ ਵੀ ਕੋਲ ਖੜਾ ਸੀ, ਤੇ ਉਹ ਸੱਜਣ ਜਿਹੜਾ ਭਾਰਤ ਦਾ ਹੈ ਉਹਨਾਂ ਅੰਗਰੇਜ਼ਾਂ ਨੂੰ ਪਤਾ ਕੀ ਕਹਿ ਰਿਹਾ ਅੰਗਰੇਜ਼ੀ ਵਿੱਚ, ਕਿਉਂ ਕਹਿ ਰਿਹਾ? ਉਹਨੂੰ ਸੀ ਵੀ ਆਹ ਜਿਹੜੀ ਸੰਗਤ ਤੁਰੀ ਫਿਰਦੀ ਪਿੰਡਾਂ ਦੀ, ਜਿਵੇਂ ਤੁਸੀਂ ਆਇਓ ਮੇਰੇ ਵਰਗੇ, ਵੀ ਇਹਨਾਂ ਨੂੰ ਕਿਹੜਾ ਅੰਗਰੇਜ਼ੀ ਆਉਂਦੀ ਹੈ, ਇਹ ਕਿਹੜਾ ਜਾਣਦੇ ਨੇ? ਉੱਚੀ ਉੱਚੀ ਉਹਨਾਂ ਨੂੰ ਦੱਸ ਰਿਹਾ ਸੀ, ਕਹਿੰਦਾ ਕਹਿ ਰਿਹਾ ਸੀ ਬਈ ਇਹ ਦਿਸ ਟੈਂਪਲ ਇਜ਼ ਗੋਡ ਵੈਸ਼ ਆਪਣਾ ਜਿਹੜਾ ਵਿਸ਼ਨੂੰ, ਬਈ ਇਹ ਜਿਹੜਾ ਮੰਦਰ ਤੁਸੀਂ ਵੇਖ ਰਹੇ ਹੋ ਨਾ ਸਵਰਨ ਮੰਦਰ, ਇਹ ਵਿਸ਼ਨੂੰ ਦਾ ਮੰਦਰ ਹੈ। ਉਹ ਪੂਰਾ ਅੰਗਰੇਜ਼ੀ ਵੀ ਸਮਝਾ ਰਿਹਾ। ਉਹ ਸਿੰਘ ਕਹਿੰਦਾ ਵੀ ਉਹਨੂੰ ਅੰਗਰੇਜ਼ੀ ਆਉਂਦੀ ਸੀ, ਉਹਨੇ ਸੁਣ ਲਿਆ, ਨੇੜੇ ਚਲਾ ਕੇ ਕੰਨ ਲਾ ਕੇ ਸੁਣਿਆ ਨਾ ਜਦੋਂ, ਤੇ ਉਹ ਕਹਿੰਦਾ ਜਾ ਕੇ ਉਹਨੂੰ ਮਿਲਿਆ, ਕਹਿੰਦੇ ਭਾਈ ਸਾਹਿਬ ਇਹ ਕੀ ਕਹਿ ਰਹੇ ਹੋ ਤੁਸੀਂ? ਕਹਿੰਦੇ ਕੀ ਗੱਲ? ਹਿੰਦੀ ਵਿੱਚ ਬੋਲਿਆ। ਕਹਿੰਦੇ ਜਿਹੜੀ ਅੰਗਰੇਜ਼ੀ ਤੋਂ ਬੋਲਣਾ ਨਾ ਮੈਨੂੰ ਵੀ ਆਉਂਦੀ ਏ, ਕੀ ਝੂਠ ਬੋਲ ਰਿਹਾ ਗੁਰੂ ਘਰ ਦੇ ਵਿੱਚ ਖਲੋ ਕੇ, ਇਹ ਵਿਸ਼ਨੂੰ ਦਾ ਮੰਦਰ ਹੈ। ਕਹਿੰਦੇ ਜਦੋਂ ਮੈਂ ਗੱਲ ਕਹੀ ਉਹਦਾ ਰੰਗ ਪੀਲਾ ਪੈ ਗਿਆ, ਵੀ ਇਹਨਾਂ ਤੇ ਸੁਣ ਲਈ ਸਾਰੀ ਗੱਲ ਤੇ ਝੂਠ ਤੇ ਫਰੇਬ ਸਾਰਾ ਸਾਹਮਣੇ ਆ ਗਿਆ। ਹੁਣ ਤੁਸੀਂ ਸਾਰੀ ਗੱਲ ਸਮਝ ਗਏ ਹੋਵੋਗੇ ਵੀ ਤੁਹਾਡੇ ਗੁਰੂ ਧਾਮਾਂ ਦੇ ਵਿੱਚ ਕਿਹੜੇ ਤਰੀਕੇ ਦੇ ਨਾਲ ਫੇਰ ਬਦਲ, ਤੇ ਉਹ ਕੋਈ ਆਮ ਬੰਦੇ ਨਹੀਂ ਸਨ ਜਿਹਨਾਂ ਨੂੰ ਸੁਣਾ ਰਿਹਾ ਸੀ, ਉਹਨਾਂ ਨੇ ਵਿਦੇਸ਼ ਵਿੱਚ ਜਾ ਕੇ ਵੱਡੇ ਵੱਡੇ ਅਹੁਦਿਆਂ ਤੇ ਬੈਠੇ ਨੇ, ਉਹਨਾਂ ਦੇ ਦਿਮਾਗ ਦੇ ਵਿੱਚ ਉਹੀ ਗੱਲ ਪੈ ਜਾਣੀ ਵੀ ਇਹ ਤਾਂ ਦੇਵਤਿਆਂ ਦਾ ਹੀ ਕੋਈ ਮੰਦਰ ਹੈ। ਨਹੀਂ, ਇਹ ਕਿਸੇ ਦਾ ਮੰਦਰ ਨਹੀਂ, ਇਹ ਧੰਨ ਗੁਰੂ ਰਾਮਦਾਸ ਜੀ ਦਾ ਗੁਰਦੁਆਰਾ ਹੈ, ਸਤਿਗੁਰੂ ਜੀ ਦਾ ਹੈ। ਇਹ ਤੁਹਾਨੂੰ ਗੱਲ ਪੱਕੀ ਕਰਨੀ ਪਏਗੀ। ਇਹ ਗੁਰੂ ਨਾਨਕ ਸਾਹਿਬ ਕਲਗੀਧਰ ਪਾਤਸ਼ਾਹ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਬਣਾਇਆ ਹੋਇਆ ਅਸਥਾਨ ਹੈ, ਔਰ ਇਹ ਗੁਰਸਿੱਖਾਂ ਦਾ ਹਿਰਦਾ ਹੈ। ਸਿੱਖ ਭਾਵੇਂ ਦੇਸ਼ ਵਿੱਚ ਬੈਠਾ ਹੋਵੇ ਤੇ ਭਾਵੇਂ ਵਿਦੇਸ਼ ਵਿੱਚ ਬੈਠਾ ਹੋਵੇ, ਜੇ ਇਹਦੀ ਇੱਕ ਵੀ ਇੱਟ ਨੂੰ ਕੋਈ ਹੱਥ ਲਾਏ ਤੇ ਸਿੱਖਾਂ ਦੇ ਹਿਰਦੇ ਨੂੰ ਹੱਥ ਪੈ ਜਾਂਦਾ ਤੇ ਉਹ ਤੜਫ ਕੇ ਉੱਠ ਕੇ ਡਿੱਗਦੇ ਨੇ। ਤੁਸੀਂ ਸਾਰਾ ਕੁਝ ਪਿੱਛੇ ਵੇਖਿਆ ਗੱਲ, ਤੁਸੀਂ ਸਾਰੀ, ਮੈਂ ਇੰਨੀ ਗੱਲ ਕਹਿਣੀ ਸੀ। ਇਸ ਲਈ ਇਸ ਹਰਿਮੰਦਰ ਸਾਹਿਬ ਦੇ ਵਿੱਚੋਂ ਜਾਚ ਸਿੱਖਣੀ ਹੈ ਸਿੱਖ ਨੇ ਵੀ ਸਰੀਰ ਦੇ ਵਿੱਚ ਜਿਹੜਾ ਹਰੀ ਬੈਠਾ ਹੈ ਪਰਮੇਸ਼ਰ, ਹੁਣ ਜਦੋਂ ਹਰੀ ਕਹਿੰਦੇ ਹਾਂ ਤੇ ਫਿਰ ਕਹਿੰਦੇ ਨੇ ਹਰੀ ਦੇ ਨਾਮ ਹੋਰ, ਇਹ ਚਾਰ ਅੱਖਰ ਜਿਹੜੇ ਨੇ ਗੁਰੂ ਗ੍ਰੰਥ ਸਾਹਿਬ ਦੇ ਵਿੱਚੋਂ ਗੁਰਮੰਤਰ ਦੇ ਲਏ ਨੇ ਗੁਰੂ ਸਾਹਿਬ ਨੇ, ਕਿਤੇ ਉਹ ਨਹੀਂ ਲਏ ਹੋਰ। ਜਿਹੜਾ ਵਾਹਿਗੁਰੂ ਸ਼ਬਦ ਨਾ, ਤੁਹਾਨੂੰ ਕਈ ਕਹਿੰਦੇ ਹੋਣਗੇ ਵੀ ਤੁਹਾਡੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਤੇ ਵਾਹਿਗੁਰੂ ਲਿਖਿਆ ਨਹੀਂ, ਉੱਥੇ ਤੇ ਹਰੀ ਲਿਖਿਆ, ਉੱਥੇ ਤੇ ਰਾਮ ਲਿਖਿਆ, ਉੱਥੇ ਤੇ ਗੋਬਿੰਦ ਲਿਖਿਆ, ਉੱਥੇ ਤੇ ਫਲਾਣਾ ਲਿਖਿਆ ਹੋਇਆ, ਇਹ ਕਿੱਥੋਂ ਕਿੱਥੋਂ ਲਿਆ? ਥੋੜਾ ਜਿਹਾ ਹੋਰ ਬੇਨਤੀ ਕਰਦੇ ਹਾਂ, ਇਹ ਜਿੱਥੇ ਸਾਧ ਸੰਗਤ ਜੀ ਅਕਾਲ ਪੁਰਖ ਨੂੰ ਕਿਹਾ ਵੀ ਸਰਬ ਥਾਵਾਂ ਤੇ ਵਸਿਆ ਹੋਇਆ ਹੈ, ਵਸਿਆ ਤੋਂ ਵਾਵਾ ਲਿਆ ਹੈ। ਭਾਈ ਗੁਰਦਾਸ ਨੇ ਵੀ ਇਹਦੀ ਵਿਆਖਿਆ ਕੀਤੀ, ਭਾਵੇਂ ਹੁਣ ਦੇ ਕਈ ਇਸ ਤਰ੍ਹਾਂ ਦੇ ਲੋਕ ਇਹਦੀ ਵਿਰੋਧਤਾ ਕਰ ਰਹੇ ਨੇ ਭਾਈ ਗੁਰਦਾਸ ਜੀ ਦੀਆਂ ਵਾਰਾਂ ਦੀ। ਜਿਹੜਾ ਸਾਰਿਆਂ ਥਾਵਾਂ ਤੇ ਵਸਿਆ ਹੋਇਆ ਉਹਦੇ ਤੋਂ ਵਾਵਾ ਲਿਆ ਹੈ, ਹਰੀ ਤੋਂ ਹਾਹਾ ਲਿਆ ਹੈ, ਜੋ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਹਰੀ ਹੈ ਪਰਮੇਸ਼ਰ, ਜਿਹੜਾ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਨ ਨਹੀਂ ਕੋਈ, ਉੱਥੋਂ ਗੱਗਾ ਲਿਆ ਹੈ, ਤੇ ਜਿੱਥੇ ਕਿਹਾ ਵੀ ਰਾਮ ਜਪੋ ਜੀ ਐਸੇ ਐਸੇ, ਉੱਥੋਂ ਰਾਰਾ ਲਿਆ ਤੇ ਇਹਦਾ ਬਣ ਗਿਆ ਵਾਹਿਗੁਰੂ। ਸਾਨੂੰ ਕਿਤੇ ਉਹ ਲਿਆਉਣ ਦੀ ਕੋਈ ਲੋੜ ਨਹੀਂ ਕੁਝ ਸਾਡੇ ਬਾਪੂ ਨਾਨਕ ਨੇ ਸਾਰਾ ਕੁਝ ਵਾਧੂ ਬਣਾ ਕੇ ਦਿੱਤਾ ਸਾਨੂੰ ਸਾਨੂੰ ਕਿਸੇ ਦੀ ਨਕਲ ਕਰਨ ਦੀ ਲੋੜ ਨਹੀਂ ਕੁਝ ਕਿਸੇ ਨੇ ਨਕਲ ਕਰਨੀ ਹੈ ਤੇ ਕਰ ਲਵੇ ਇੱਥੇ ਸਭ ਕੁਝ ਓਰੀਜਨਲ ਹੈ ਸਭ ਕੁਝ ਅਸਲੀ ਹੈ ਤਾਂ ਸ਼ਬਦ ਵੱਲ ਆਵਾਂ ਮੈਂ ਅੰਤਰ ਉਤਪੁਜ ਅਵਰ ਨਾ ਕੋਈ ਜਦੋਂ ਗੁਰਸਿੱਖ ਦੇ ਅੰਦਰੋਂ ਸਰਬ ਪ੍ਰਕਾਰ ਦੇ ਵਿਕਾਰਾਂ ਦਾ ਵਿਨਾਸ਼ ਹੋ ਗਿਆ ਤੇ ਅੰਤਰ ਹਿਰਦੇ ਦੇ ਵਿੱਚ ਇੱਕ ਨਾਮ ਰੂਪ ਪਰਮਾਤਮਾ ਰੂਪ ਰੁੱਖ ਉੱਗਿਆ ਛੋਟਾ ਜਿਹਾ ਸ਼ਬਦ ਤੇ ਬੜੇ ਨੇ ਗੁਰੂ ਗ੍ਰੰਥ ਸਾਹਿਬ ਵਿੱਚ ਜਿੱਥੇ ਰੱਬ ਨੂੰ ਰੁੱਖ ਕਿਹਾ ਹੈ ਪਰ ਇੱਕੋ ਹੀ ਮੈਂ ਤੁਹਾਡੇ ਨਾਲ ਸਾਂਝਾ ਕਰਦਿਆਂ ਭਗਤ ਕਬੀਰ ਸਾਹਿਬ ਨੇ ਇਹਦੇ ਉੱਤੇ ਬੜਾ ਕੁਝ ਲਿਖਿਆ ਉਹ ਕਹਿੰਦੇ ਨੇ ਤਰਵਰ ਏਕ ਅਨੰਤ ਡਾਰ ਸਾਖਾਂ ਇੱਕ ਰੁੱਖ ਏ ਬੰਦੇ ਦੇ ਅੰਦਰ ਪਰਮਾਤਮਾ ਸਰੂਪ ਉੱਗਦਾ ਭਾਗਾਂ ਨਾਲੇ ਕਿਉਂ ਅਸੀਂ ਪਾਣੀ ਨਹੀਂ ਪਾਉਂਦੇ ਆ ਨਿਤਨੇਮ ਕੀ ਏ ਦੋਵੇਂ ਟਾਈਮ ਦਾ ਗੁਰਮੰਤਰ ਦਾ ਜਾਪ ਕੀ ਏ ਮੂਲ ਮੰਤਰ ਦਾ ਜਾਪ ਕੀ ਏ ਉਸ ਰੁੱਖ ਨੂੰ ਪਾਣੀ ਪਾਉਣਾ ਵੀ ਉੱਗ ਪਵੇ ਕਿਤੇ ਤਰਵਰ ਏਕ ਤਰਵਰ ਮੈਨੇ ਰੁੱਖ ਅੰਦਰ ਇੱਕ ਰੁੱਖ ਹੈ ਤਰਵਰ ਏਕ ਅਨੰਤ ਸ਼ਾਖ ਡਾਰਾਂ ਅਨੇਕ ਉਹਦੀਆਂ ਡਾਲੀਆਂ ਨੇ ਤੇ ਅਨੇਕ ਉਹਦੀਆਂ ਸ਼ਾਖਾਵਾਂ ਨੇ ਪੁਹਪ ਪੱਤਰ ਰਸ ਭਰਿਆ ਤੇ ਬੜਾ ਰਸ ਦਾ ਭਰਿਆ ਹੋਇਆ ਇਹ ਅੰਮ੍ਰਿਤ ਕੀ ਬਾੜੀ ਹੈ ਰੇ ਤਿੰਨ ਹਰ ਸਾਚੇ ਕਰੀਆ ਇਹ ਪਰਮੇਸ਼ਰ ਨੇ ਬਣਾਈ ਇਹ ਬੰਤ ਬਈ ਸਰੀਰ ਦੇ ਵਿੱਚ ਆਪ ਵਸਿਆ ਉਹ ਪ੍ਰਗਟ ਹੋ ਗਿਆ ਅਕਾਲ ਪੁਰਖ ਵਾਹਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਇੱਕ ਰੁੱਖ ਉੱਗਿਆ ਉਤਪੁਜ ਅੰਦਰ ਅੰਤਰ ਉਤਪੁਜ ਅਵਰ ਨਾ ਕੋਈ ਹੁਣ ਗੁਰਮੁਖ ਦੇ ਅੰਦਰ ਹੋਰ ਕੁਝ ਵੀ ਨਹੀਂ ਨਾ ਕਾਮ ਨਾ ਕ੍ਰੋਧ ਨਾ ਲੋਭ ਨਾ ਮੋਹ ਨਾ ਹੰਕਾਰ ਇੱਕੋ ਨਾਮ ਦਾ ਰੁੱਖ ਪਰਮੇਸ਼ਰ ਦਾ ਰੁੱਖ ਉੱਗਿਆ ਹੈ
ਜੋ ਕਹੀਐ ਸੋ ਪ੍ਰਭ ਤੇ ਹੋਈ
ਐਸਾ ਗੁਰਮੁਖ ਹੁਣ ਜੋ ਵੀ ਕਹਿੰਦਾ ਹੈ ਉਹ ਆਪਣੇ ਆਪ ਵੱਲੋਂ ਨਹੀਂ ਕਹਿੰਦਾ ਉਹਨੂੰ ਜੋ ਹਾਂ ਆਪੋ ਬੋਲ ਨਾ ਜਾਣਦਾ ਮੈਂ ਕਹਿਆ ਸਭ ਹੁਕਮਾਓ ਜੀਓ ਉਹਦੇ ਵਿੱਚੋਂ ਰੱਬ ਹੀ ਬੋਲਦਾ ਪਿਆ ਜੈਸੀ ਮੈਂ ਆਵੈ ਖਸਮ ਕੀ ਬਾਣੀ ਤੈਸੜਾ ਕਰੀ ਗਿਆਨ ਵੇ ਲਾ ਲੋ ਪਰਮੇਸ਼ਰ ਬੋਲਦਾ ਸਰਬ ਥਾਵਾਂ ਦੇ ਉੱਤੇ ਹੁਣ ਜਦੋਂ ਉਹ ਅੰਦਰ ਕੁਝ ਨਹੀਂ ਰਿਹਾ ਇੱਕੋ ਨਾਮ ਦਾ ਪਰਮੇਸ਼ਰ ਦਾ ਰੁੱਖ ਉੱਗ ਪਿਆ ਤੇ ਕਹਿੰਦੇ ਨੇ ਹੋਰ ਕੋਈ ਨਹੀਂ ਬੋਲਦਾ ਉਸ ਸਰੀਰ ਦੇ ਵਿੱਚੋਂ ਵਾਹਿਗੁਰੂ ਬੋਲਦਾ ਅਕਾਲ ਪੁਰਖ
ਜੁਗ ਹੈ ਜੁਗੰਤਰ ਸਾਹਿਬ ਸੱਚ ਸੋਈ
ਇਹ ਜੁਗਾਂ ਜੁਗੰਤਰਾਂ ਤੋਂ ਉਹੀ ਸਾਹਿਬ ਹੈ ਜੋ ਸਦਾ ਕਾਇਮ ਰਹਿਣ ਵਾਲਾ ਹੈ ਉਹੀ ਸਾਰਿਆਂ ਦੇ ਵਿੱਚ ਸਰਵ ਵਿਆਪਕ ਹੈ ਕੋਈ ਥਾਂ ਉਹਦੇ ਤੋਂ ਖਾਲੀ ਨਹੀਂ ਸਾਡੇ ਵਿੱਚ ਵੀ ਹੈ ਤੇ ਬਾਹਰ ਵੀ ਹੈ ਕਿਉਂਕਿ ਅੱਗੇ ਮਹਾਰਾਜ ਨੇ ਕਈ ਨਾਂ ਲੈਣੇ ਨੇ ਜਿਨ੍ਹਾਂ ਵਿੱਚ ਕਿਹਾ ਵੀ ਇੱਥੋਂ ਕਿੱਥੋਂ ਲੱਭਦਾ ਫਿਰਨਾ ਵਾਹਿਗੁਰੂ ਸਿਰਜਣਹਾਰ ਵੀ ਹੈ ਵਾਹਿਗੁਰੂ ਜਗ ਜੀਵਨ ਹੈ ਉਹ ਹਰ ਇੱਕ ਜੀਵ ਦੇ ਵਿੱਚ ਛੁਪ ਕੇ ਬੈਠਾ ਹੋਇਆ ਲੁਕ ਕੇ ਬੈਠਾ ਹੋਇਆ ਪ੍ਰਗਟ ਕਦੋਂ ਹੁੰਦਾ ਹੈ ਜਦੋਂ ਨਾਮ ਦੁਆਰਾ ਕਮਾਈ ਕਰਕੇ ਅੱਗੇ ਦੱਸਦੇ ਹਨ ਕਿਵੇਂ ਪ੍ਰਗਟ ਹੁੰਦਾ ਹੈ
ਉਤਪਤ ਪਰ ਲਓ ਅਵਰ ਨਾ ਕੋਈ
ਉਤਪਤ ਪਰ ਲਓ ਉਤਪਤ ਮੈਨੇ ਪੈਦਾਇਸ਼ ਹੋਣੀ ਤੇ ਪਰਲੋ ਮੈਨੇ ਨਾਸ ਹੋਣਾ ਹੁਣ ਅੰਦਰੋਂ ਉਤਪਤ ਪਰਲੋ ਅਵਰ ਨਾ ਕੋਈ ਮਨ ਦੇ ਵਿੱਚ ਜਿਹੜੇ ਹੋਰ ਹੋਰ ਖਿਆਲ ਉਤਪਤ ਹੁੰਦੇ ਸਨ ਪੈਦਾ ਹੁੰਦੇ ਸਨ ਉਹ ਨਹੀਂ ਹੁੰਦੇ ਉਤਪਤ ਪਰਲੋ ਉਹਨਾਂ ਦੀ ਪਰਲੋ ਆ ਗਈ ਵਿਕਾਰਾਂ ਵਾਸ ਵਿਕਾਰਾਂ ਦੀ ਪਰਲੋ ਆ ਗਈ ਵਿਕਾਰ ਮਰ ਗਏ ਸਾਰੇ ਜੋ ਕੁਝ ਪਰਮੇਸ਼ਰ ਤੋਂ ਬਿਨਾਂ ਸੀ ਅੰਦਰ ਉਹ ਸਾਰੇ ਦਾ ਸਾਰਾ ਨਾਸ ਹੋ ਗਿਆ ਇੱਕੋ ਹੀ ਰਹਿ ਗਿਆ ਬਸ ਉਹ ਰੁੱਖ ਬਾਕੀ ਨਦੀਨ ਸਾਰਾ ਪੁੱਟਿਆ ਗਿਆ ਸਭ ਅੰਦਰੋਂ ਪੁਰਾਣੇ ਜਨਮਾਂ ਦੀਆਂ ਬਿਮਾਰੀਆਂ ਜਿਹੜੇ ਕਲ ਕਲੇਸ਼ ਆਦਿ ਵਿਆਦ ਉਪਾਦ ਸਾਰਾ ਕੁਝ ਰਜੋ ਤਮੋ ਸਤੋ ਇਹ ਸਾਰੇ ਖਤਮ ਹੋ ਗਏ ਤੇ ਇੱਕੋ ਪਰਮੇਸ਼ਰ ਦਾ ਸਰੂਪ ਅੰਦਰ ਬਚਿਆ ਇਹਨੂੰ ਕਹਿੰਦੇ ਨੇ ਉਤਪਤ ਪਰਲੋ ਉਤਪਤ ਕਾਹਦਾ ਜਿਹੜੇ ਖਿਆਲ ਉੱਠਦੇ ਨੇ ਹੁਣ ਅੰਦਰੋਂ ਵਿੱਚੋਂ ਖਿਆਲ ਉੱਠ ਰਹੇ ਨੇ ਵੀ ਅੱਜ ਫਲਾਣੀ ਤਰੀਕ ਹੈ ਇੰਨੇ ਦਿਨ ਹੋ ਗਏ ਆਇਆਂ ਨੂੰ ਮੇਰੀ ਟ੍ਰੇਨ ਇੰਨੇ ਵਜੇ ਹੈ, ਮੈਂ ਫਲਾਣੇ ਥਾਂ ਤੇ, ਉਧਰੋਂ ਕੀਰਤਨ ਵੀ ਸੁਣੀ ਜਾਂਦਾ ਤੇ ਉਧਰੋਂ ਕਥਾ ਵੀ ਸੁਣੀ ਜਾਂਦਾ ਤੇ ਉਧਰੋਂ ਉਤਪਤੀ ਵੀ ਹੋ ਰਹੀ ਹੈ, ਖਿਆਲਾਂ ਦੀ ਅੰਦਰ ਪੈਦਾਇਸ਼ ਵੀ ਹੋ ਰਹੀ ਹੈ। ਮਹਾਰਾਜ ਕਹਿੰਦੇ ਗੁਰਮੁਖ ਦੇ ਅੰਦਰੋਂ ਖਿਆਲਾਂ ਦੀ ਪਰਲੋ ਹੋ ਗਈ, ਸਮਾਪਤੀ ਹੋ ਗਈ, ਖਾਤਮਾ ਹੋ ਗਿਆ ਹੈ।
ਐਸਾ ਮੇਰਾ ਠਾਕੁਰ ਗਹਿਰ ਗੰਭੀਰ।
ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਵੀ ਇਸ ਤਰ੍ਹਾਂ ਦਾ ਮੇਰਾ ਠਾਕੁਰ, ਠਾਕ ਉਰ ਹਿਰਦੇ ਨੂੰ ਠਾਕ ਦੇਣ ਵਾਲਾ, ਰੋਕਣ ਵਾਲਾ, ਗਹਿਰ ਗੰਭੀਰ ਅੰਦਰ ਪ੍ਰਗਟ ਹੋ ਗਿਆ ਹੈ, ਉਹਦੀ ਜੋਤ ਅੰਦਰ ਪ੍ਰਗਟ ਹੋ ਗਈ।
ਜਿਨ ਜਪਿਆ ਤੇ ਨਹੀਂ ਸੁਖ ਪਾਇਆ।
ਜਿਨ੍ਹਾਂ ਨੇ ਐਸੇ ਵਾਹਿਗੁਰੂ ਨੂੰ ਜਪਿਆ ਹੈ, ਐਸੇ ਵਾਹਿਗੁਰੂ ਦੇ ਗੁਰੂ ਕੇ ਸ਼ਬਦ ਦੁਆਰਾ ਜਿਨ੍ਹਾਂ ਨੇ ਜਾਪ ਕੀਤਾ ਹੈ, ਉਨ੍ਹਾਂ ਨੇ ਵੱਡੇ ਸੁਖ, ਵੱਡੇ ਆਨੰਦ ਦੀ ਪ੍ਰਾਪਤੀ ਕਰ ਲਈ ਹੈ।
ਹਰ ਕੈ ਨਾਮ ਨਾ ਲੱਗੈ ਜਮ ਤੀਰ।
ਕਹਿੰਦੇ ਨੇ ਜਿਨ੍ਹਾਂ ਨੇ ਹਰੀ ਦਾ ਨਾਮ, ਪਰਮੇਸ਼ਰ ਦਾ ਨਾਮ ਹਰਾ ਭਰਾ ਕਰਨ ਵਾਲਾ, ਜਿਹੜਾ ਜੀਵਨ ਨੂੰ ਆਨੰਦ ਦੇਣ ਵਾਲਾ ਜਿਨ੍ਹਾਂ ਨੇ ਜਪਿਆ ਹੈ, ਉਨ੍ਹਾਂ ਦੇ ਨੇੜੇ ਜਮ ਨਹੀਂ ਆਉਂਦਾ। ਤੀਰ ਮੈਨੇ ਨੇੜੇ ਕਿਨਾਰਾ, ਉਨ੍ਹਾਂ ਦੇ ਨੇੜੇ ਜਮ ਨਹੀਂ ਆਉਂਦੇ, ਉਨ੍ਹਾਂ ਦੇ ਨੇੜੇ ਮੌਤ ਨਹੀਂ ਆਉਂਦੀ। ਜਿਨ੍ਹਾਂ ਨੇ ਐਸੇ ਵਾਹਿਗੁਰੂ ਅਕਾਲ ਪੁਰਖ ਨੂੰ ਜਪਿਆ ਹੈ, ਜੋ ਇੱਕ ਰੁੱਖ ਰੂਪ ਹੋ ਕੇ ਗੁਰਮੁਖ ਦੇ ਅੰਦਰ ਪੈਦਾ ਹੋਇਆ ਹੈ, ਤੇ ਵਿਚਾਰਾਂ ਦੀ, ਪੁਰਾਣੇ ਕੀਤੇ ਹੋਏ ਪਾਪਾਂ ਦੀ ਪਰਲੋ ਆ ਗਈ ਹੈ ਉਹਦੇ ਅੰਦਰ।
ਨਾਮ ਰਤਨ ਹੀਰਾ ਨਿਰਮੋਲ।
ਉਹ ਜਿਹੜਾ ਅੰਦਰ ਪ੍ਰਗਟ ਹੋਇਆ ਨਾ, ਉਹਦਾ ਕੋਈ ਮੁੱਲ ਨਹੀਂ ਦੁਨੀਆਂ ਦੇ ਵਿੱਚ, ਤੇ ਨਾ ਹੀ ਕਿਸੇ ਮੁੱਲ ਨੂੰ ਉਹ ਮਿਲਦਾ, ਨਾ ਉਹਦਾ ਕੋਈ ਮੁੱਲ ਹੈ, ਨਾ ਹੀ ਕਿਸੇ ਸੰਸਾਰਕ ਚੀਜ਼ ਦੇ ਵੱਟੇ ਵਿੱਚ ਮਿਲਦਾ। ਹਾਂ ਇੱਕ ਚੀਜ਼ ਹੈ, ਸਤਿਗੁਰੂ ਨੇ ਬਚਨ ਕੀਤੇ ਨੇ ਸੁਖਮਣੀ ਸਾਹਿਬ ਦੇ ਅੰਦਰ, ਉਹ ਕਹਿੰਦੇ ਨੇ ਜਿਨ੍ਹਾਂ ਨੇ ਆਪਣਾ ਮਨ ਦਿੱਤਾ ਹੈ, ਜਿਨ੍ਹਾਂ ਨੇ ਆਪਣਾ ਸਿਰ ਦੇ ਦਿੱਤਾ ਹੈ, ਉਨ੍ਹਾਂ ਦਾ ਫਿਰ ਉਹ ਸੇਵਕ ਬਣ ਕੇ ਫਿਰਦਾ ਹੈ। ਪਹਿਲਾਂ ਤੇ ਉਹ ਲੋਕ ਬੜੇ ਉਹਨੂੰ ਲੱਭਦੇ ਫਿਰਦੇ ਨੇ ਤੇ ਉਹ ਲੱਭਦਾ ਨਹੀਂ, ਪਰ ਗੁਰੂ ਕੇ ਸਵਾਰਿਓ ਜਿਨ੍ਹਾਂ ਨੇ ਆਪਣਾ ਆਪ ਭੇਡ ਦੇ ਦਿੱਤਾ ਨਾ, ਉਨ੍ਹਾਂ ਨੇ ਰੱਬ ਨੂੰ ਮੁੱਲ ਖਰੀਦ ਲਿਆ। ਕਬੀਰ ਸਾਹਿਬ ਦਾ ਇੱਕ ਸ਼ਬਦ ਪਿਆਰ ਨਾਲ ਪੜ੍ਹੀਏ ਸਾਰੇ, ਕਿਰਪਾ ਕਰੋ। ਮਨ ਦੇ ਰਾਮ ਲਿਆ ਹੈ ਮੋਲ, ਮਨ ਦੇ ਰਾਮ ਲਿਆ ਹੈ ਮੋਲ, ਮਨ ਦੇ ਰਾਮ। ਮਨ ਦੇ ਰਾਮ ਲਿਆ ਹੈ ਮੋਲ, ਮਨ ਦੇ ਰਾਮ ਲਿਆ ਹੈ ਮੋਲ, ਮਨ ਦੇ ਕੰਚਨ ਸਿਉ ਪਾਈਐ ਨਹੀਂ ਤੋਲ, ਕੰਚਨ ਸਿਉ ਪਾਈਐ ਨਹੀਂ ਤੋਲ, ਕੰਚਨ ਸਿਉ ਮਨ ਦੇ ਰਾਮ ਲਿਆ ਹੈ ਮੋਲ, ਮਨ ਦੇ ਰਾਮ ਲਿਆ ਹੈ ਮੋਲ, ਮਨ ਦੇ ਫਿਰ ਸੇਵਕ ਬਣ ਗਿਆ, ਫਿਰ ਉਹ ਕਾਰਜ ਕਰਨ ਵਾਲਾ ਬਣ ਗਿਆ। ਤੇ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਉਹਦਾ ਨਾਮ ਬੜਾ ਕੀਮਤੀ ਹੀਰੇ ਵਰਗਾ ਨਿਰਮੋਲਕ ਹੈ।
ਸਾਚਾ ਸਾਹਿਬ ਅਮਰ ਅਤੋਲ।
ਉਹ ਸੱਚਾ ਕਾਇਮ ਰਹਿਣ ਵਾਲਾ ਵਾਹਿਗੁਰੂ ਅਕਾਲ ਪੁਰਖ, ਸਦਾ ਕਾਇਮ ਰਹਿਣ ਵਾਲਾ, ਕਦੀ ਮਰਦਾ ਨਹੀਂ ਤੇ ਨਾ ਹੀ ਉਹਦਾ ਕੋਈ ਅੰਤ ਪਾ ਸਕਦਾ ਹੈ, ਉਹਨੂੰ ਤੋਲਿਆ ਨਹੀਂ ਜਾ ਸਕਦਾ।
ਜਿਹਵਾ ਸੂਚੀ ਸਾਚਾ ਬੋਲ।
ਜਿਨ੍ਹਾਂ ਗੁਰਮੁਖਾਂ ਨੇ ਉਹਦਾ ਸਿਮਰਨ ਕੀਤਾ, ਉਹਦਾ ਨਾਮ ਜਪਿਆ ਤੇ ਸੱਚ ਦੇ ਉੱਤੇ ਤੁਰੇ ਨੇ, ਸੱਚ ਬੋਲਿਆ ਹੈ, ਉਹਨਾਂ ਦੀ ਸਾਧ ਸੰਗਤ ਦੀ ਜਿਹਵਾ ਜਿਹੜੀ ਹੈ ਉਹ ਸੁੱਚੀ ਹੋ ਗਈ ਹੈ, ਪਵਿੱਤਰ ਹੋ ਗਏ ਨੇ ਬਚਨ ਉਹਨਾਂ ਦੇ।
ਘਰ ਦਰ ਸਾਚਾ ਨਾਹੀ ਰੋਲ।
ਕਹਿਣ ਲੱਗੇ ਉਹ ਸੱਚੇ ਵਾਹਿਗੁਰੂ ਦੇ ਦਰ ਘਰ ਤੱਕ ਪਹੁੰਚ ਗਏ ਨੇ, ਉਹਦੇ ਦਰਵਾਜ਼ੇ ਨੂੰ ਜਾ ਕੇ ਹੱਥ ਪਾ ਲਿਆ ਹੈ, ਤੇ ਇਹਦੇ ਵਿੱਚ ਕੋਈ ਝੂਠ ਨਹੀਂ। ਰੋਲ ਦਾ ਮਤਲਬ ਇਹਦੇ ਵਿੱਚ ਕੋਈ ਗੱਪ ਨਹੀਂ, ਕੋਈ ਝੂਠ ਨਹੀਂ, ਮਤਲਬ ਸੱਚਾਈ ਹੈ। कि ऐसे गुरमुखा ने परमेश्वर दा दर प्राप्त कर लिया है।
एक बन मह बैस है डूगर अस्थान।
हुण इहदे तो बाद दूजे जिहड़े नैगेटिव दूजे पासे जाण वाले लोग ने नाम छड के होर पासे जाण वाले उन्हां दा जिक्र आया है भई जिहड़ा वाहिगुरु अंदर इहना रुख बन के उगया है वह इन्हां गल्लां नाल नहीं मिलदा। किवें कहिंदे एक बन मह बैस है एक ओह ने जेडे जंगलां दे विच बैठे रहिंदे ने ते एक डूगर पहाड़ां दे विच भी कई निवास करदे हन परमेश्वर नूं पाउण वास्ते।
नाम विसार पचह अभिमान।
पर वाहिगुरु दे नाम नूं भुल के गुरु दी सेवा नूं भुल के हंकारी हो जांदे हन भी असीं इन्ना कठिन तप कीता है इन्ना जप कीता है इन्ना फलाणा कीता है बड़े हंकार विच भरे जांदे हन। ओह
नाम बिना क्या ज्ञान ध्यान।
इत्थे सच्चे पातशाह ने ज्ञान ध्यान वालिआं नूं भी विच्चे वेड़ लिया कहण लगे बहुते ज्ञान दा भी हंकार ना करी ते बहुते ध्यान लाण वालिआ तूं भी ना एवें हंकार करी पिया जे अंदर तेरे निम्रता नहीं आई। नाम दा मतलब कला जपना नहीं जपना नाम दा एक हिस्सा है उहदे नाल उहदी जेड़े हिरदे द्वारा जिस शरीर द्वारा नाम जपया जा रहा है उहदा आला दुआला उहदी रहत बहत उहदा उहदी सोच विचार किवें दी है उहदे उत्ते भी डिपेंड करदा है। नहीं तो राम राम करता सब जग फिरै राम ना पाया जाए अंदर दी अवस्था किवें दी है। महाराज कहिंदे नाम तो बिना कादा ज्ञान है ते कादा ध्यान आदिक है।
गुरमुख पाव है दरगह मान।
पर गुरमुख प्यारे जेड़े ने गुरु दी सेवा करके वाहिगुरु दी दरगाह विच मान सन्मान प्राप्त कर लेंदे हन।
हठ अहंकार करे नहीं पावे।
जे बंदा हठ विच ते हंकार दे विच बड़ा जोर ला ला के चाहुंदा भी मैं बहुत वड्डा धार्मिक बन जावा
पाठ पढ़े ले लोक सुनावे।
महाराज सच्चे पातशाह कहिंदे इस तरह प्राप्ति नहीं हुंदी जे पाठ भी करदा है ते पढ़ के लोकां नूं सुनाउंदा है अपने आप नूं नहीं सुनाउंदा दूजियां नूं सुनाई जांदा है ते दसदा फिरदा मैं इन्ना पाठ करना इस हठ दे नाल भी प्राप्ति शांति नहीं आउंदी कोई।
तीर्थ भरमस ब्याद ना जावे।
ते तीर्थां दे भरम भरम के ते मेलियां ते जा जा के बीमारियां नहीं जांदियां विकारां दियां जे अंदर सिमरन नहीं करदा अपना नितनेम नहीं करदा गुरु की बाणी नहीं पढ़दा ते कल्ले तीर्थां ते भरमदा फिरदा है इस तरह भी अंदरलिया विकारां दियां बीमारियां नहीं खत्म हुंदियां।
नाम बिना कैसे सुख पावे।
वाहिगुरु दे सिमरन तो बिना उहदे नाल प्रेम करन तो बिना किवें सुख प्राप्त करे कोई।
जतन करे बिंद किवें ना रहाई।
बड़े जतन करदा बिंद किवें ना रखाई बिंद मैने जिहदे तों मनुख दे शरीर दी उत्पत्ति हुंदी है यानी कि मनुख दा वीरिया जिहड़ा है ਉਹਨੂੰ ਇੱਥੇ ਬਿੰਦ ਕਿਹਾ ਹੈ। ਇਹਨਾਂ ਲਫ਼ਜ਼ਾਂ ਦੀ ਵਿਆਖਿਆ ਕੋਈ ਹੁਣ ਖੋਲ੍ਹ ਕੇ ਨਹੀਂ ਕਰਦਾ ਕਿਉਂਕਿ ਲੋਕ ਡਰੇ ਹੋਏ ਨੇ ਕਾਮ ਤੋਂ ਬੜੇ ਤੇ ਮਹਾਰਾਜ ਇੱਥੇ ਕਹਿੰਦੇ ਨੇ ਬੜੇ ਯਤਨ ਕਰਦਾ ਹੈ ਬਈ ਉਹ ਬਿੰਦ ਜਿਹੜਾ ਹੈ ਨਾ ਉਹ ਰੁਕ ਜਾਏ ਮੇਰਾ ਤੇ ਮੈਂ ਰਿੱਧੀਆਂ ਸਿੱਧੀਆਂ ਹਾਸਲ ਕਰ ਲਵਾਂ ਕਿਉਂਕਿ ਉਹਦੇ ਰੁਕਣ ਦੇ ਨਾਲ ਰਿੱਧੀਆਂ ਸਿੱਧੀਆਂ ਪੈਦਾ ਹੁੰਦੀਆਂ ਨੇ। ਪਰ ਇੱਥੇ ਇਹ ਵੀ ਨਹੀਂ ਅਰਥ ਵੀ ਉਹਨੂੰ ਮਤਲਬ ਉਸ ਏਡੀ ਦਾਤ ਨੂੰ ਵਹਾਉਣਾ ਚਾਹੀਦਾ ਖਤਮ ਕਰ ਦੇਣਾ ਚਾਹੀਦਾ ਹੈ ਨਹੀਂ जीवन महाराज कहिंदे ने गुरु के सिख दा मर्यादा भी संजम विच होना चाहिदा है वो बड़ी वड्डी दात है ब्रह्म शक्ति है मनुख दे जीवन दी जिहदा विनाश अजकल लोग समय दे विच जिहड़ी इनवायरमेंट बन गई जिहड़ा आला दुआला बन गया है जो साडे हर एक बंदे दे मोबाइलों दे विच ते ए यूट्यूब ते फेसबुक विच बन गया उहनूं वेख वेख के जीवन दा विनाश करी जांदा मनुख। ते महाराज सच्चे पातशाह कहिंदे ने इस तरह पहाड़ां ते जाण वाले भी कई यतन करदे ने कि जीवन दी परमेश्वर दी शक्ति रुक जावे।
मनुआ डोलै नरके पाई।
पर मन अंदरों डोल जांदा है ते फिर नरक विच विकारां विच डिग पैंदा है वो मनुख।
जमपुर बादो लह सजाई।
फिर जा ਜੰਮਪੁਰ ਬੰਨਿਆ ਹੋਇਆ ਸਜ਼ਾ ਲੈਂਦਾ ਬਹੁਤ ਵੱਡੀ ਭਾਰੀ
ਬਿਨ ਨਾਵੈ ਜੀਉ ਜਲ ਬਲ ਜਾਈ
ਨਾਮ ਤੋਂ ਬਿਨਾਂ ਜੀਵਨ ਸੜ ਬਲ ਜਾਂਦਾ ਜੀਵਨ ਅਜਾਈ ਗਵਾ ਲੈਂਦਾ ਜਿਹੜਾ ਬਹੁਤ ਕੀਮਤੀ ਸੀ
ਸਿੱਧ ਸਾਧਿਕ ਕੇਤੇ ਮੁਨ ਦੇਵਾ
ਬੜੇ ਸਿੱਧ ਤੇ ਬੜੇ ਸਾਧਕ ਸਾਧਨਾ ਕਰਨ ਵਾਲੇ ਤੇ ਕਈ ਚੁੱਪ ਕੀਤੇ ਮੁਨੀ ਦੇਵਤੇ ਆਦਿਕ
ਹਠ ਨਿਗ੍ਰਹਿ ਨਾ ਤ੍ਰਿਪਤਾਵਹਿ ਭੇਵਾ
ਇਸ ਤਰ੍ਹਾਂ ਹਠ ਨਿਗ੍ਰਹਿ ਕਰਕੇ ਵਰਤ ਆਦਿਕ ਰੱਖ ਕੇ ਮਨ ਨੂੰ ਤ੍ਰਿਪਤ ਨਹੀਂ ਕਰ ਸਕਦੇ ਉਹ ਸਾਰੇ ਜਿਹੜੇ ਹਨ ਜਿਹੜਾ ਅੰਦਰ ਦਾ ਫਰਕ ਹੈ ਪਰਮੇਸ਼ਰ ਨਾਲੋਂ ਭੇਵ ਦੂਰੀ ਹੈ ਉਹ ਜਿਹੜੀ ਅੰਦਰ ਦੀ ਕਲਪਨਾ ਉਹਨੂੰ ਮਿਟਾ ਨਹੀਂ ਸਕਦੇ
ਸ਼ਬਦ ਵਿਚਾਰ ਗਹਿ ਗੁਰ ਸੇਵਾ
ਪਰ ਜੇ ਕੋਈ ਗੁਰੂ ਕੇ ਹੁਕਮ ਦੀ ਸ਼ਬਦ ਦੀ ਵਿਚਾਰ ਕਰੇ ਗੁਰੂ ਕੀ ਬਾਣੀ ਦੀ ਤੇ ਗੁਰੂ ਕੀ ਸੇਵਾ ਨੂੰ ਜੀਵਨ ਵਿੱਚ ਧਾਰਨ ਕਰੇ ਗੁਰੂ ਕਾ ਹੁਕਮ ਮੰਨੇ ਸਤਿਗੁਰੂ ਜੇ ਜਿਹਦੇ ਹੁਕਮ ਦੇ ਉੱਤੇ ਜੀਵਨ ਨੂੰ ਗੁਜਰਾਨ ਕਰੇ
ਮਨ ਤਨ ਨਿਰਮਲ ਅਭਿਮਾਨ ਅਭੇਵਾ
ਉਹਨਾਂ ਗੁਰਮੁਖਾਂ ਦਾ ਮਨ ਤੇ ਤਨ ਨਿਰਮਲ ਹੋ ਜਾਂਦਾ ਹੈ ਤੇ ਉਹਨਾਂ ਦਾ ਅਭਿਮਾਨ ਖਤਮ ਹੋ ਜਾਂਦਾ ਹੈ ਤੇ ਉਹਨਾਂ ਦੀ ਪਰਮੇਸ਼ਰ ਨਾਲੋਂ ਦੂਰੀ ਜਿਹੜੀ ਅਭੇਵਾ ਅਭਿਮਾਨ ਦਾ ਖਾਤਮਾ ਹੋ ਜਾਂਦਾ ਹੈ ਅਹੰਕਾਰ ਦਾ
ਕਰਮ ਮਿਲਾ ਪਾਵੇ ਸਚ ਨਾਉ
ਜੇ ਬਖਸ਼ਿਸ਼ ਹੋ ਜਾਏ ਪਰਮੇਸ਼ਰ ਦੀ ਅਕਾਲ ਪੁਰਖ ਵਾਹਿਗੁਰੂ ਦੀ ਤੇ ਸੱਚੇ ਨਾਮ ਦੀ ਬਖਸ਼ਿਸ਼ ਹੁੰਦੀ ਹੈ ਪ੍ਰਾਪਤੀ ਹੋ ਜਾਂਦੀ ਹੈ ਗੁਰੂ ਕੇ ਸ਼ਬਦ ਦੀ
ਤੁਮ ਸਰਨਾਗਤ ਰਹੋ ਸੁਭਾਉ
ਉਹ ਫਿਰ ਬੇਨਤੀ ਕਰਦਾ ਸੱਚੇ ਪਾਤਸ਼ਾਹ ਦੇ ਅੱਗੇ ਗੁਰਮੁਖ ਵੀ ਸੱਚੇ ਪਾਤਸ਼ਾਹ ਕਿਰਪਾ ਕਰੋ ਤੇਰੀ ਸ਼ਰਨ ਦੇ ਵਿੱਚ ਰਹੀਏ ਤੇ ਸਾਡਾ ਜਿਹੜਾ ਸੁਭਾਅ ਹੈ ਸੁਭਾਉ ਯਾਨੀ ਕਿ ਸੁਭਾਅ ਸੋਹਣਾ ਬਣ ਜਾਏ ਤੁਹਾਡੀ ਬਾਣੀ ਦੇ ਅਨੁਸਾਰ ਸੁਭਾਅ ਬਣ ਜਾਏ ਸਾਡਾ
ਤੁਮ ਤੇ ਉਪਜਿਓ ਭਗਤੀ ਭਾਉ
ਇਹ ਆਪ ਜੀ ਦੀ ਕਿਰਪਾ ਦੇ ਨਾਲ ਭਗਤੀ ਭਾਉ ਬਣਿਆ ਇਹ ਅਰਦਾਸ ਰੂਪ ਦੇ ਵਿੱਚ ਛੰਦ ਹੈ ਕਿ ਇਸ ਤਰ੍ਹਾਂ ਜਦੋਂ ਅੰਦਰ ਭਾਵਨਾ ਬਣ ਜਾਂਦੀ ਹੈ ਨਾ ਗੁਰਮੁਖ ਦੇ ਉਹ ਇਹ ਨਹੀਂ ਕਹਿੰਦਾ ਵੀ ਮੈਂ ਬਣਾਈ ਏ ਉਹ ਕਹਿੰਦਾ ਆਪ ਜੀ ਦੀ ਕਿਰਪਾ ਦੇ ਨਾਲ ਹੀ ਇਹ ਦਾਤ ਮਿਲੀ ਹੈ ਗਰੀਬ ਨਵਾਜ ਜੀ
ਜਪ ਜਾਪੋ ਗੁਰਮੁਖ ਹਰ ਨਾਉ
ਤੇ ਉਹ ਬੇਨਤੀ ਕਰਦਾ ਇਹ ਸੱਚੇ ਪਾਤਸ਼ਾਹ ਗੁਰਮੁਖ ਮਾਰਗ ਤੇ ਤੁਰ ਕੇ ਤੇਰੇ ਨਾਮ ਦਾ ਜਾਪ ਜਪਦਾ ਰਵਾਂ ਤੇਰਾ ਹਰੀ ਨਾਮ ਹਰਾ ਭਰਾ ਕਰਨ ਵਾਲਾ ਜੀਵਨ ਨੂੰ ਇਹ ਸਦਾ ਜਾਪ ਜੀਵਨ ਵਿੱਚ ਚੱਲਦਾ ਰਹੇ
ਹਉ ਮੈਂ ਗਰਬ ਜਾਏ ਮਨ ਭੀਨੈ
ਇਸ ਤਰ੍ਹਾਂ ਨਾਮ ਜਪਣ ਕਰਕੇ ਬੰਦਗੀ ਕਰਕੇ ਕਹਿਣ ਲੱਗੇ ਹਉ ਮੈਂ ਅਹੰਕਾਰ ਜਿਹੜਾ ਹੈ ਉਹ ਗਰਬ ਚਲਾ ਜਾਂਦਾ ਹੈ ਔਰ ਮਨ ਭਿੱਜ ਜਾਂਦਾ ਗੁਰੂ ਕੇ ਸ਼ਬਦ ਦੇ ਅੰਦਰ ਤ੍ਰਿਪਤ ਹੋ ਜਾਂਦਾ ਜਿਵੇਂ ਮੀਂਹ ਪੈਣ ਕਰਕੇ ਧਰਤੀ ਜਿਹੜੀ ਹੈ ਉਹ ਜਿਹੜੀ ਹੈ ਸਾਧ ਸੰਗਤ ਜੀ ਭਿੱਜ ਜਾਂਦੀ ਹੈ ਔਰ ਸੋਹਣੇ ਉਹਦੇ ਵਿੱਚ ਫੁੱਲ ਬੂਟੇ ਉੱਗ ਪੈਂਦੇ ਹਨ ਇਸ ਤਰ੍ਹਾਂ ਗੁਰੂ ਕੇ ਸ਼ਬਦ ਦੀ ਬਾਰਿਸ਼ ਦੇ ਨਾਲ ਮਨ ਭਿੱਜ ਜਾਂਦਾ ਗੁਰਮੁਖ ਦਾ
ਝੂਠ ਨਾ ਪਾਵਸ ਪਾਖੰਡ ਕੀਨੈ
ਪਰ ਜੇ ਕੋਈ ਬੰਦਾ ਪਖੰਡੀ ਹੋਵੇ ਕੇਵਲ ਵਿਖਾਵਾ ਕਰੇ ਤੇ ਕੇਵਲ ਝੂਠ ਦਾ ਪਸਾਰਾ ਕਰਦਾ ਰਹੇ ਝੂਠ ਬੋਲਦਾ ਰਹੇ ਉਹ ਨਹੀਂ ਪਾ ਸਕਦਾ ਪਖੰਡ ਕਰਨ ਦੇ ਨਾਲ ਇਹ ਦਾਤਾਂ ਪ੍ਰਾਪਤ ਨਹੀਂ ਹੁੰਦੀਆਂ
ਬਿਨ ਗੁਰ ਸ਼ਬਦ ਨਹੀਂ ਘਰ ਬਾਰ
ਗੁਰੂ ਕੇ ਸ਼ਬਦ ਦੀ ਕਮਾਈ ਕਰਨ ਤੋਂ ਬਿਨਾਂ ਤੇ ਜਪਣ ਤੋਂ ਬਿਨਾਂ ਇਹ ਦੋ ਚੀਜ਼ਾਂ ਨੇ ਇੱਕ ਹੁੰਦਾ ਗੁਰੂ ਕੇ ਸ਼ਬਦ ਨੂੰ ਜਪਣਾ ਜਿਵੇਂ ਆਪਾਂ ਬਾਣੀ ਦਾ ਜਾਪ ਕਰਨੇ ਆ ਇੱਕ ਹੁੰਦਾ ਗੁਰੂ ਕੇ ਸ਼ਬਦ ਨੂੰ ਮੰਨਣਾ ਉਹਨੂੰ ਕਹਿੰਦੇ ਕਮਾਈ ਕਰਨੀ ਇਸ ਤਰ੍ਹਾਂ ਗੁਰੂ ਕੇ ਸ਼ਬਦ ਤੋਂ ਬਿਨਾਂ ਘਰ ਦੇ ਵਿੱਚ ਹਿਰਦੇ ਦੇ ਵਿੱਚ ਪਰਮੇਸ਼ਰ ਦਾ ਘਰ ਬਾਰ ਬਾਰ ਮੈਨੇ ਦਰਵਾਜ਼ਾ ਅਕਾਲ ਪੁਰਖ ਦਾ ਦਰਵਾਜ਼ਾ ਨਜ਼ਰ ਨਹੀਂ ਆਉਂਦਾ ਦ੍ਰਿਸ਼ਟੀ ਨਹੀਂ ਆਉਂਦਾ
ਨਾਨਕ ਗੁਰਮੁਖ ਤਤ ਵਿਚਾਰ
ਇਹ ਸਾਰਾ ਜਿਹੜਾ ਤਤ ਹੈ ਗੁਰੂ ਨਾਨਕ ਸੱਚੇ ਪਾਤਸ਼ਾਹ ਕਹਿੰਦੇ ਨੇ ਗੁਰੂ ਦੀ ਕਿਰਪਾ ਦੇ ਨਾਲ ਗੁਰਮੁਖ ਤਤ ਦੀ ਵਿਚਾਰ ਕਰਦੇ ਨੇ ਵੀ ਤਤ ਕਿਹੜਾ ਜੀਵਨ ਦੇ ਵਿੱਚ ਅਸਲੀ ਕਾਰਜ ਕਿਹੜਾ ਹੈ ਕਾਹਦੇ ਵਾਸਤੇ ਜੀਵਨ ਮਿਲਿਆ ਹੈ ਆਪਾਂ ਕੀ ਕਰਨ ਵਾਸਤੇ ਆਏ ਹਾਂ ਸੋ ਇਸ ਸ਼ਬਦ ਦੇ ਅੰਦਰ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਬੜੀ ਰਹਿਮਤ ਕੀਤੀ ਹੈ ਪਹਿਲਾਂ ਇਹ ਬਚਨ ਕੀਤਾ ਕਿ ਅੰਦਰ ਪਰਮੇਸ਼ਰ ਦੇ ਨਾਮ ਦਾ ਫੁੱਲ ਜਿਹੜਾ ਫਲ ਹੈ ਉਹ ਉੱਗਿਆ ਤੇ ਉਹਦੇ ਤੋਂ ਬਾਅਦ ਕਾਹਦੇ ਨਾਲ ਉੱਗਿਆ ਨਾਮ ਕਰਕੇ ਤੇ ਗੁਰੂ ਦੀ ਸੇਵਾ ਕਰਕੇ ਤੇ ਤੀਜੇ ਉਹ ਕਰਮ ਜਿਹੜੇ ਲੋਕ ਕਰੀ ਜਾਂਦੇ ਨੇ ਟਾਈਮ ਨੂੰ ਅਜਾਈ ਗਵਾਈ ਜਾਂਦੇ ਨੇ ਤੇ ਫਿਰ ਪਰਤ ਕੇ ਗੁਰੂ ਸਾਹਿਬ ਨੇ ਉਸ ਗੁਰਮੁਖ ਦੀਆਂ ਅਰਦਾਸਾਂ ਬੇਨਤੀਆਂ ਜਿਹੜੀਆਂ ਪਿੱਛੇ ਅੰਕਿਤ ਕੀਤੀਆਂ ਨੇ ਇਹ ਚਾਰ ਹਿੱਸਿਆਂ ਦੇ ਵਿੱਚ ਅਸ਼ਟਪਦੀ ਹੈ ਜਿਹਦੇ ਵਿੱਚ ਉਹ ਧੰਨਵਾਦ ਕਰਦਾ ਸ਼ੁਕਰਾਨਾ ਕਰਦਾ ਪੂਰੇ ਸਤਿਗੁਰੂ ਜੀ ਦਾ ਸੋ ਸਾਧ ਸੰਗਤ ਜੀ ਇੰਨਾ ਸਮਾਂ ਆਪ ਜੀ ਨੇ ਪ੍ਰਵਾਨ ਕਰਨਾ ਆਪ ਸੰਗਤ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਪੂਰਾ ਸਮਾਂ ਪੂਰੇ ਇਕਾਗਰ ਚਿੱਤ ਟਿਕਾ ਦੇ ਨਾਲ ਇਸ ਮਹਿੰਗੀ ਬਾਣੀ ਦੇ ਅਰਥ ਭਾਵ ਸਰਵਣ ਕੀਤੇ ਨੇ। ਸਤਿਗੁਰੂ ਕਿਰਪਾ ਕਰਨ, ਚੜ੍ਹਦੀ ਕਲਾ ਬਖਸ਼ਿਸ਼ ਕਰਨ, ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਭੁੱਲਾਂ ਚੁੱਕਾਂ ਦੀ ਖਿਮਾ ਕਰਨੀ। ਆਓ ਅਖੀਰਲੀਆਂ ਪੰਕਤੀਆਂ ਇੱਕ ਵਾਰੀ ਫਿਰ ਪੜੀਏ ਜੀ।
ਹਉ ਮੈਂ ਗਰਬ ਜਾਏ ਮਨ ਭਿੰਨੈ, ਝੂਠ ਨਾ ਪਾਵਸ ਪਾਖੰਡ ਕੀਨੈ, ਬਿਨ ਗੁਰ ਸ਼ਬਦ ਨਹੀਂ ਘਰ ਬਾਰ, ਨਾਨਕ ਗੁਰਮੁਖ ਤਤ ਵਿਚਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।